ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਮੇਰਾ ਲਾਗੂ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਮੇਰਾ ਲਾਗੂ ਰਾਮ ਸਿਉਂ ਹੇਤ ਸਤਿਗੁਰ ਮੇਰਾ ਸਦਾ ਸਹਾਈ ਜਿਨ ਦੁੱਖ ਕਾ ਕਾਟਿਆ ਕੇਤ ਰਹਾਉ ਹਾਥ ਦੇ ਰੱਖਿਓ ਆਪਣਾ ਕਰ ਬਿਰਥਾ ਸਗਲ ਮਿਟਾਈ ਨਿੰਦਕ ਕੇ ਮੁਖ ਕਾਲੇ ਕੀਨੇ ਜਨ ਕਾ ਆਪ ਸਹਾਈ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਸਾਚਾ ਸਾਹਿਬ ਹੁਆ ਰਖਵਾਲਾ ਰਾਖ ਲੀਏ ਕੰਠ ਲਾਏ ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰ ਗੁਣ ਗਾਏ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਅਪਰੇ ਪਾਰ ਬਖਸ਼ਿਸ਼ ਹੈ ਉਸ ਅਕਾਲ ਪੁਰਖ ਦੀ, ਉਸਦਾ ਜਿੰਨਾ ਵੀ ਸ਼ੁਕਰਾਨਾ ਕਰੀਏ ਧੰਨਵਾਦ ਕਰੀਏ ਇਹ ਥੋੜ੍ਹਾ ਹੈ। ਉਸਨੇ ਅੱਜ ਬਖਸ਼ਿਸ਼ ਕੀਤੀ, ਪਾਤਸ਼ਾਹ ਦੇ ਪਾਵਨ ਅਸਥਾਨ ਦੇ ਦਰਸ਼ਨ ਮੇਲੇ ਆਪਨੇ ਕੀਤੇ ਹਨ। ਅੰਮ੍ਰਿਤ ਵੇਲੇ ਜੋ ਸੱਚਖੰਡ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਹੁਕਮ ਬਖਸ਼ਿਸ਼ ਕੀਤਾ ਹੈ, ਉਸਦੇ ਵਿਚਾਰ ਵਾਸਤੇ ਸੋਝੀ ਵਾਸਤੇ ਇਕੱਤਰਿਤ ਹੋ ਕੇ ਬੈਠੇ ਹਾਂ। ਇੱਕ ਜ਼ਰੂਰੀ ਸੂਚਨਾ ਮੈਂ ਆਪ ਨਾਲ ਉਹ ਜ਼ਰੂਰ ਸਾਂਝੀ ਕਰਾਂ। ਕਈ ਵਾਰ ਫੋਨਾਂ 'ਤੇ ਵੀ ਜਾਂ ਪੱਤਰ ਵੀ ਐਸੇ ਆਏ ਕਿ ਹੁਕਮ ਜਿਹੜਾ ਹੁੰਦਾ ਹੈ ਮਰਿਆਦਾ 'ਤੇ ਹੈ ਕਿ ਖੱਬੇ ਪਾਸਿਓਂ ਜੇ ਉੱਪਰੋਂ ਸ਼ੁਰੂ ਹੁੰਦਾ ਹੈ ਤਾਂ ਉਹ ਉੱਥੋਂ ਪੜ੍ਹ ਲਿਆ ਜਾਏ, ਨਹੀਂ ਤਾਂ ਪੱਤਰਾ ਪਰਤ ਲਿਆ ਜਾਏ। ਪਰ ਅਸੀਂ ਵੇਖਦੇ ਹਾਂ ਕਈ ਵਾਰੀ ਵਿੱਚੋਂ ਹੋ ਜਾਂਦਾ। ਅਸਲ ਵਿੱਚ ਛਾਪੇ ਦੇ ਸਰੂਪ ਜਿਹੜੇ ਨੇ ਅਤੇ ਉਹ ਹੱਥ ਲਿਖਤ ਸਰੂਪ ਜੋ ਹਨ ਇਹਨਾਂ ਦਾ ਫਰਕ ਆ। ਹੁਕਮ ਅੰਦਰ ਜਿਹੜਾ ਲਿਆ ਜਾਂਦਾ ਉਹ ਹੁਕਮ ਲਿਆ ਜਾਂਦਾ ਹੱਥ ਲਿਖਤ ਬੀੜਾਂ ਤੋਂ। ਇੱਥੇ ਹੁਣ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ ਇਹ ਛਾਪੇ ਦੇ ਸਰੂਪ ਨੇ। ਇਸ ਲਈ ਉਹਨਾਂ ਸਰੂਪ ਅਨੁਸਾਰ ਹੁਕਮ ਉਸ ਮਰਿਆਦਾ ਅਨੁਸਾਰ ਹੀ ਹੁੰਦਾ। ਇਹ ਸਰੂਪ ਅਤੇ ਜੋ ਅੱਜ ਦਾ ਹੁਕਮ ਹੈ ਇਹ 675 ਅੰਕ 'ਤੇ ਸਵਾਇਮਾਨ ਹੈ, ਤਨਾਸਰੀ ਰਾਗ ਵਿੱਚੋਂ ਹੈ ਅਤੇ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਆਓ ਸਰਵਣ ਕਰੋ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ।
ਤਨਾਸਰੀ ਰਾਗ ਵਿੱਚੋਂ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਕਿ ਅੱਜ ਦਾ ਹੁਕਮ ਫਰਮਾਨ ਹੈ ਜੀ।
ਮੇਰਾ ਲਾਗੋ ਰਾਮ ਸਿਉਂ ਹੇਤ।
ਹਰ ਇੱਕ ਬੰਦੇ ਨੂੰ ਰੱਬ ਨੇ ਦਿਲ ਦਿੱਤਾ ਹੈ ਅਤੇ ਉਸਦਾ ਦਿਲ ਕਿਤੇ ਨਾ ਕਿਤੇ ਜ਼ਰੂਰ ਲੱਗਾ ਹੁੰਦਾ, ਪਿਆਰ ਕਿਤੇ ਨਾ ਕਿਤੇ ਬਣਿਆ ਹੁੰਦਾ। ਬਹੁਤ ਬੰਦੇ ਐਸੇ ਨੇ, ਬੰਦਿਆਂ ਨਾਲ ਤਾਂ ਨਹੀਂ ਉਹਨਾਂ ਦਾ ਪਸ਼ੂਆਂ ਨਾਲ ਪ੍ਰੇਮ ਹੁੰਦਾ। ਮੈਂ ਐਸਾ ਇੱਕ ਸੱਜਣ ਵੇਖਿਆ ਸੀ, ਦਿਨ ਰਾਤ ਕੁੱਤੇ ਨੂੰ ਹੀ ਪਲੋਸਦਾ ਰਹਿੰਦਾ ਸੀ। ਤੂੰ ਕਹਿੰਦਾ ਸੀ, ਗਿਆਨੀ ਜੀ, ਬੰਦਿਆਂ ਨਾਲੋਂ ਤਾਂ ਕੁੱਤੇ ਚੰਗੇ ਨੇ। ਕਦੀ ਇਹ ਵੀ ਕਹਿ ਦੇਣਾ, ਭਰਾਵਾਂ ਨਾਲੋਂ ਤਾਂ ਕੁੱਤਾ ਚੰਗਾ। ਅਸਲ ਵਿੱਚ ਕੁੱਤੇ ਨਾਲ ਹੀ ਇੰਨਾ ਮਨ ਲੱਗਿਆ। ਕਈਆਂ ਨੇ ਕੱਛੂ ਕੁੰਮੇ ਪਾਲੇ ਨੇ, ਆ ਮਗਰਮੱਛਾਂ ਦੇ ਬੱਚੇ ਪਾਲੇ ਨੇ, ਦਿਨ ਰਾਤ ਉਸ ਨੂੰ ਹੀ ਵੇਖਦੇ ਰਹਿਣਾ। ਕਈਆਂ ਦਾ ਮਾਇਆ ਵਿੱਚ ਹੀ ਹੇਤ ਲੱਗਾ ਹੋਇਆ, ਰੋਜ਼ਾਨਾ ਉਹੀ ਪੈਸੇ ਨੇ ਅਤੇ ਉਹੀ ਕੱਢ ਕੇ ਰੋਜ਼ ਹੀ ਗਿਣਦੇ ਰਹਿਣਾ, ਹੇਤ ਲੱਗਾ ਹੋਇਆ। ਸੋਨੇ ਨਾਲ ਹੇਤ ਲੱਗਾ ਹੋਇਆ, ਕਿਸੇ ਦਾ ਇਸਤਰੀ ਨਾਲ ਹੇਤ ਲੱਗਾ, ਕਿਸੇ ਦਾ ਪੁੱਤਰ ਨਾਲ ਲੱਗਾ। ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਰੱਬ ਨੇ ਮੈਨੂੰ ਵੀ ਦਿਲ ਦਿੱਤਾ ਹੈ, ਮੇਰਾ ਵੀ ਹੇਤ ਲੱਗਾ ਹੈ, ਮੇਰਾ ਵੀ ਪਿਆਰ ਹੈ, ਅਤੇ ਪਾਤਸ਼ਾਹ ਉਹ ਤੁਹਾਡਾ ਕਿੱਥੇ ਲੱਗਾ ਹੈ? ਉਹ ਕਹਿੰਦੇ ਨੇ, ਰਮੇ ਹੋਏ ਰਾਮ ਨਾਲ, ਪਰਮਾਤਮਾ ਨਾਲ ਮੇਰਾ ਮਨ ਲੱਗਾ ਹੈ, ਮੇਰਾ ਮਨ ਲਾਗੋ ਹੈ ਰਾਮ ਪਿਆਰੇ, ਮੇਰਾ ਲਾਗੋ ਰਾਮ ਸਿਉਂ ਹੇਤ, ਪਰਮਾਤਮਾ ਨਾਲ ਮੇਰਾ ਹੇਤ ਲੱਗਾ। ਹੁਣ ਜਿਸ ਨਾਲ ਹੇਤ ਹੋਵੇ ਉਹ ਵੀ ਅੱਗੋਂ ਪਿਆਰ ਵਾਪਸ ਜ਼ਰੂਰ ਕਰਦਾ, ਕੁਛ ਮੋੜਦਾ। ਜਾਨਵਰ ਨੂੰ ਵੀ ਪਿਆਰ ਕਰੋ, ਅੱਗੋਂ ਪਿਆਰ ਕਰਦਾ। ਰੱਬ ਨੂੰ ਤੁਸੀਂ ਪਿਆਰ ਕੀਤਾ ਅਤੇ ਰੱਬ ਨੇ ਤੁਹਾਨੂੰ ਕੀ ਦਿੱਤਾ? ਤੁਹਾਨੂੰ ਵਾਪਸੀ 'ਚ ਕੀ ਮਿਲਿਆ? ਅੱਗੇ ਫਰਮਾ ਰਹੇ ਨੇ, ਸਰਵਣ ਕਰੋ ਜੀ।
ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ।
ਗੁਰੂ ਤੇ ਬਹੁਤ ਨੇ ਸਾਡੇ ਦੇਸ਼ ਵਿੱਚ, ਜਿਹੜਾ ਵੀ ਕੋਈ ਹੁਨਰ ਗੁਣ ਸਿਖਾਉਂਦਾ ਸੀ ਉਹਨੂੰ ਕਹਿੰਦੇ ਸਾਂ, ਇਹ ਮੇਰਾ ਗੁਰੂ ਹੈ। ਗੁਰੂ ਹੈ ਕਿ ਇਸ ਕੋਲ ਮੈਨੂੰ ਗੁਰ ਮਿਲਿਆ। ਇੱਟਾਂ ਲਾਉਣ ਵਾਲੇ ਵੀ ਕਹਿੰਦੇ ਨੇ ਮੇਰਾ ਗੁਰੂ ਹੈ, ਮੈਨੂੰ ਇਸ ਨੇ ਇੱਟ ਰੱਖਣੀ ਸਿਖਾਈ। ਕੱਪੜੇ ਸਿਉਣ ਵਾਲੇ ਵੀ ਕਹਿੰਦੇ ਨੇ ਮੇਰਾ ਗੁਰੂ ਹੈ। ਪਰ ਸਤਿਗੁਰੂ ਅਤੇ ਗੁਰੂ 'ਚ ਫਰਕ ਆ। ਗੁਰੂ ਉਹ ਹੈ ਜਿਹੜਾ ਗੁਰ ਦਿੰਦਾ, ਸਤਿਗੁਰੂ ਉਹ ਹੈ ਜਿਹੜਾ ਸਤ ਦਿੰਦਾ, ਸਤ ਦੀ ਸੋਝੀ ਦਿੰਦਾ। ਸਤ ਹੈ ਪਰਮਾਤਮਾ, ਰੱਬ ਨਾਲ ਜੋੜਨ ਵਾਲਾ ਮੇਰਾ ਸਤਿਗੁਰੂ, ਰੱਬ ਦਾ ਰੂਪ ਹੀ ਹੈ। ਮੇਰਾ ਰੱਬ ਨਾਲ ਪ੍ਰੇਮ ਬਣਿਆ ਅਤੇ ਮੇਰਾ ਗੁਰੂ ਨੇ ਮੇਰੇ 'ਤੇ, ਸਤਿਗੁਰੂ ਨੇ ਕਿਰਪਾ ਕੀਤੀ, ਮੇਰਾ ਸਹਾਈ ਹੋ ਗਿਆ। ਸਹਾਈ ਇਸ ਲਈ ਹੋਇਆ ਕਿ ਇਸ ਦੇ ਪਿਆਰ ਵਿੱਚ ਕੋਈ ਰੁਕਾਵਟ ਨਾ ਆਵੇ। ਮੇਰੀ ਇਮਦਾਦ ਕੀਤੀ, ਮੇਰੇ ਅੰਗ ਸੰਗ ਹੋਇਆ, ਮੇਰੇ ਨਾਲ ਨਾਲ ਚੱਲਿਆ, ਜਿਨ ਦੁੱਖ ਕਾ ਕਾਟਿਆ ਕੇਤ, ਜਿਸ ਨੇ ਦੁੱਖ ਦਾ ਝੰਡਾ ਕੱਟ ਦਿੱਤਾ। ਇਹ ਜਿਹੜਾ ਕੇਤ ਸ਼ਬਦ ਹੈ, ਕੋਸ਼ਾਂ ਵਿੱਚ ਇਸਦੇ ਅਰਥ ਆਏ ਨੇ। ਕੇਤ ਦਾ ਅਰਥ ਇੱਕ ਤੇ ਕੀਤਾ ਝੰਡਾ, ਕੇਤ ਦਾ ਅਰਥ ਟੀਕੇਕਾਰਾਂ ਨੇ ਵੱਖ ਵੱਖ ਕੀਤੇ, ਕਿਸੇ ਅਗਿਆਨ ਕਰ ਦਿੱਤਾ, ਕਿਸੇ ਨੇ ਹੋਰ ਕੁਛ ਕਰ ਦਿੱਤਾ, ਨਿਸ਼ਾਨ ਕੀਤਾ। ਦਸਮ ਪਾਤਸ਼ਾਹ ਦੀ ਬਾਣੀ ਪੜ੍ਹੋ, ਖੜਗ ਕੇਤ ਮੈਂ ਸ਼ਰਨ ਤਿਹਾਰੇ, ਜਿਸ ਤੇ ਝੰਡੇ ਵਿੱਚ ਖੜਗ ਦਾ ਨਿਸ਼ਾਨ ਹੈ ਉਹ ਖੜਗ ਕੇਤ, ਸ੍ਰੀ ਅਸ ਕੇਤ ਜਗਤ ਕੇ ਈਸਾ। ਅਸ ਦਾ ਅਰਥ ਹੁੰਦਾ ਤਲਵਾਰ, ਕਿਰਪਾਨ ਦਾ ਨਿਸ਼ਾਨ ਹੈ ਜਿਸ ਦੇ ਝੰਡੇ ਵਿੱਚ ਦੁੱਖਾਂ ਦਾ ਝੰਡਾ ਹੀ ਜਿਸ ਨੇ ਕੱਟ ਦਿੱਤਾ। ਅਸਲ ਵਿੱਚ ਐਸਾ ਕੁਛ ਤੇ ਐਸੇ ਨੇ ਕਿ ਆਉਂਦੇ ਨੇ ਤੇ ਆ ਕੇ ਚਲੇ ਜਾਂਦੇ ਨੇ, ਕੁਛ ਐਸੇ ਨੇ ਆਏ ਡੇਰਾ ਲਾ ਕੇ ਬਹਿ ਗਏ ਔਰ ਝੰਡੇ ਹੀ ਗੱਡ ਕੇ ਬੈਠ ਗਏ। ਐਸਾ ਹੋਇਆ ਸਾਡੇ ਦੇਸ਼ ਵਿੱਚ, ਈਸਟ ਇੰਡੀਆ ਕੰਪਨੀ ਸਿਰਫ 75,000 ਪਾਉਂਡ ਨਾਲ ਸ਼ੁਰੂ ਹੋਈ ਸੀ, ਇੰਨੀ ਕੁ ਪੂੰਜੀ ਨਾਲ ਆਏ ਔਰ ਦੇਸ਼ ਦੇ ਮਾਲਕ ਬਣ ਕੇ ਬੈਠ ਗਏ, ਅੰਗਰੇਜ਼ ਝੰਡੇ ਲਾ ਕੇ ਬੈਠ ਗਏ। ਆਏ ਸਨ ਦੂਰੋਂ ਵਿਦੇਸ਼ੇ, ਲਾਲ ਕਿਲੇ ਤੇ ਉਹਨਾਂ ਝੰਡੇ ਝੁਲਾ ਦਿੱਤੇ, ਪਰ ਖਾਲਸੇ ਦਾ ਰਾਜ ਆਇਆ ਉਹਨਾਂ ਉਹ ਝੰਡੇ ਪੁੱਟ ਦਿੱਤੇ। ਦਰਖ ਹੈ ਬਰਤਕ ਜਮਰੌਦ ਉੱਤੇ ਖਾਲਸਾ ਹੀ ਨਿਸ਼ਾਨ ਝੂਲ ਗਿਆ। ਦਿੱਲੀ ਵਿੱਚ ਵੀ ਇੱਕ ਵਾਰੀ ਦਿੱਲੀ ਫਤਿਹ ਕਰਕੇ ਤੇ ਖਾਲਸਾ ਹੀ ਨਿਸ਼ਾਨ ਝੁਲਾ ਦਿੱਤਾ ਸੀ। ਜਿਸ ਦਾ ਰਾਜ ਹੋਵੇ ਉਸਦਾ ਝੰਡਾ ਝੂਲਦਾ, ਝੰਡਾ ਹੈ ਕੀ ਹੈ ਤੇ ਕੱਪੜਾ ਉੱਤੇ ਰੰਗ ਨੇ, ਪਰ ਇਸ ਦੀ ਮਹਾਨਤਾ ਇੰਨੀ ਜ਼ਿਆਦਾ ਅੱਜ ਦੇ ਨਹੀਂ। ਮੈਂ ਕੁਛ ਮੁੱਢਲਾ ਇਤਿਹਾਸ ਤੁਹਾਨੂੰ ਸੁਣਾ ਦਿਆਂ। ਅਲੈਗਜ਼ੈਂਡਰ ਮਹਾਨ ਸਿਕੰਦਰ ਸਾਡੇ ਦੇਸ਼ ਵਿੱਚ ਆਇਆ, ਪੋਰਸ ਨਾਲ ਲੜਾਈ ਹੋਈ, ਹੋਰ ਰਾਜਿਆਂ ਨਾਲ ਮੁਸ਼ਕਲ 'ਚ ਪੈ ਗਿਆ, ਫੌਜਾਂ ਨੇ ਅੱਗੋਂ ਜਾਣ ਤੋਂ ਨਾ ਕਰ ਦਿੱਤੇ, ਅਸੀਂ ਨਹੀਂ ਜਾਣਾ, ਨਹੀਂ ਲੜਨਾ। ਇਹਨੂੰ ਇੱਕ ਧਿਆਨ ਆਇਆ, ਸਮਝਾਇਆ ਫੌਜਾਂ ਨੂੰ, ਪਰ ਨਹੀਂ ਸਮਝੇ। ਉਹਨਾਂ ਕਿਹਾ ਅਸੀਂ ਵਾਪਸ ਜਾਣਾ, ਘਰ ਜਾਣਾ। ਦੇਸ਼ ਦਾ ਜਿਹੜਾ ਝੰਡਾ ਸੀ ਨਾ, ਪਰਚਮ, ਉਹ ਵਿਛਾ ਦਿੱਤਾ ਅਤੇ ਕਹਿਣ ਲੱਗਾ ਇਸ ਉੱਤੋਂ ਲੰਘ ਕੇ ਚਲੇ ਜਾਓ, ਝੰਡੇ ਤੋਂ ਲੰਘ ਜਾਓ। ਫੌਜੀਆਂ ਨੇ ਝੰਡਾ ਚੁੱਕਿਆ ਅਤੇ ਸਿਰ 'ਤੇ ਰੱਖ ਲਿਆ, ਕਹਿਣ ਲੱਗੇ ਸਿਰ ਦੇ ਦਿਆਂਗੇ, ਝੰਡੇ ਦੇ ਉੱਤੋਂ ਨਹੀਂ ਲੰਘਣਾ। ਮੈਂ ਇੱਕ ਜਪਾਨੀ ਬਾਰੇ ਪੜ੍ਹਿਆ ਸੀ ਕਿ ਦੁਸ਼ਮਣ ਮਗਰ ਹੋ ਗਏ, ਛੋਟਾ ਜਿਹਾ ਝੰਡਾ ਕੋਲ ਸੀ, ਉਹਨੇ ਆਪਣਾ ਪੇਟ ਫਾੜ ਕੇ ਝੰਡਾ ਲੁਕਾ ਲਿਆ। ਵੀ ਝੰਡਾ ਜਿਹੜਾ ਇਹ ਦੇਸ਼ ਦੀ ਆਣ ਹੈ। ਸਾਡੇ ਇਤਿਹਾਸ 'ਚ ਲਿਖਿਆ ਐਸਾ ਮਿਲਦਾ ਕਿ ਆਲਮ ਸਿੰਘ, ਉਸਦੇ ਕੋਲ ਨਿਸ਼ਾਨ ਸਾਹਿਬ ਸੀ ਅਤੇ ਫੌਜਦਾਰ ਨੇ ਕਿਹਾ ਸੁੱਟ ਦੇ, ਤੈਨੂੰ ਛੱਡ ਦਿਆਂਗਾ। ਕਹਿਣ ਲੱਗਾ ਗੁਰੂ ਦਾ ਨਿਸ਼ਾਨ ਹੋਵੇ ਸਿੰਘ ਦੇ ਹੱਥ ਵਿੱਚ ਤੇ ਸੁੱਟ ਦਿਆਂ। ਕਹਿਣ ਲੱਗਾ ਹਾਥੀ ਦੋਵੇਂ ਕੱਟ ਦਿਆਂਗਾ। ਕਹਿਣ ਲੱਗਾ ਮੂੰਹ ਨਾਲ ਚੁੱਕਾਂਗਾ, ਤੇਰਾ ਸਿਰ ਕੱਟ ਦਿਆਂਗਾ। ਕਹਿਣ ਲੱਗੇ ਸਿਰ ਤੱਕ ਬਾਜ਼ੀ ਹੈ, ਬਾਕੀ ਆਪੇ ਨਿਸ਼ਾਨਾਂ ਵਾਲਾ ਸਾਂਭੇਗਾ। ਸਿਰ 'ਤੇ ਉਹਨੇ ਕੱਟ ਦਿੱਤਾ। ਮਗਰੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਆ ਗਏ, ਉਹਨਾਂ ਫੌਜਦਾਰ ਦਾ ਸਿਰ ਕੱਟ ਦਿੱਤਾ, ਨਿਸ਼ਾਨ ਨੀਵਾਂ ਨਹੀਂ ਹੋਣ ਦਿੱਤਾ, ਫਿਰ ਉੱਚਾ ਕਰ ਦਿੱਤਾ ਅਤੇ ਕਹਿਣ ਲੱਗੇ ਮੇਰੇ ਪਾਤਸ਼ਾਹ, ਜਦੋਂ ਤੱਕ ਤੇਰਾ ਇੱਕ ਵੀ ਬੱਚਾ ਜ਼ਿੰਦਾ ਹੈ ਤੇਰਾ ਨਿਸ਼ਾਨ ਨੀਵਾਂ ਨਹੀਂ ਹੋਏਗਾ, ਉੱਚਾ ਹੀ ਝੂਲਦਾ ਰਹੇਗਾ। ਲਾਗ 'ਤੇ ਦੀਵਾਨ ਰਹੇ, ਗਾਵ 'ਤੇ ਸੁਜਾਨ ਰਹੇ, ਝੂਲ 'ਤੇ ਨਿਸ਼ਾਨ ਰਹੇ, ਸੱਚੇ ਪਾਤਸ਼ਾਹ ਕੇ ਧਰਮ ਦਾ ਨਿਸ਼ਾਨ 'ਤੇ ਝੂਲਣਾ ਚਾਹੀਦਾ, ਪਾਪ ਦਾ ਨਹੀਂ। ਸੁੱਖ ਦਾ ਨਿਸ਼ਾਨ 'ਤੇ ਝੂਲਣਾ ਚਾਹੀਦਾ, ਆਨੰਦ ਦਾ ਨਿਸ਼ਾਨ ਝੂਲਣਾ ਚਾਹੀਦਾ, ਪਰ ਦੁੱਖ ਦਾ ਨਹੀਂ। ਪਰ ਜਿਸ ਹਿਰਦੇ ਵਿੱਚ ਵਿਕਾਰਾਂ ਦਾ ਰਾਜ ਹੋ ਜਾਏ, ਕਾਮ ਕ੍ਰੋਧ ਪੱਕਾ ਡੇਰਾ ਲਾ ਕੇ ਬੈਠ ਜਾਣ, ਇਹਨਾਂ ਦਾ ਨਿਸ਼ਾਨ ਝੂਲਦਾ ਹੋਵੇ ਕਿ ਹੁਣ ਇੱਥੋਂ ਜਾਣਾ ਹੀ ਨਹੀਂ, ਰਾਜ ਹੀ ਸਾਡਾ, ਉਸ ਬੰਦੇ ਦੀ ਹਾਲਤ ਕੈਸੀ ਹੋਵੇਗੀ? ਦੁੱਖ ਸੁੱਖ ਆਉਂਦੇ ਨੇ, ਮੈਂ ਮੰਨਦਾ ਕਦੀ ਸੁੱਖ ਆ ਗਿਆ ਕਦੀ ਦੁੱਖ ਆ ਗਿਆ, ਪਰ ਕਈ ਨਿਭਾਗੇ ਐਸੇ ਨੇ ਜਾਗਦਿਆਂ ਤੇ ਦੁਖੀ ਨੇ, ਉਹ ਸੁੱਤਿਆਂ ਵੀ ਦੁਖੀ ਨੇ। ਇੱਕ ਪੰਕਤੀ ਸੁਣੋ, ਸੁਪਨੇ ਸੁੱਖ ਨਾ ਦੇਖਣੀ, ਸੁੱਤੇ ਤੇ ਉੱਥੇ ਵੀ ਦਬਾਅ ਹੋਇਆ, ਕੋਈ ਛਾਤੀ ਤੇ ਛੁਰਾ ਲੈ ਕੇ ਬੈਠਾ। ਸੁਪਨੇ ਸੁੱਖ ਨਾ ਦੇਖਣੀ, ਬਹੁ ਚਿੰਤਾ ਪਰਜਾ ਲੈ, ਚਿੰਤਾ ਚ ਸੜਦੇ ਪਏ ਕਈ ਐਸੇ ਸੱਜਣ, ਮੈਂ ਆਪਣਾ ਤਜਰਬਾ ਦੱਸਣਾ, ਮਿਲੇ ਨੇ, ਡਰਦੇ ਸੌਂਦੇ ਨਹੀਂ, ਕਹਿੰਦੇ ਨੇ ਸੁਪਨੇ ਬਹੁਤ ਬੁਰੇ ਆਉਂਦੇ ਨੇ, ਦਬਾਅ ਹੋ ਜਾਂਦਾ, ਬੜੀ ਮੁਸ਼ਕਲ ਬਣਦੀ ਹੈ। ਜੰਮਿਆ ਤੇ ਦੁੱਖ ਲੈ ਕੇ ਜੰਮਿਆ, ਸਾਰੀ ਜ਼ਿੰਦਗੀ ਬੰਦਾ ਦੁਖੀ ਰਿਹਾ, ਦੁੱਖ ਨੇ ਝੰਡਾ ਹੀ ਗੱਡ ਲਿਆ ਕਿ ਇੱਥੇ ਰਾਜ ਹੀ ਮੇਰਾ। ਪਰ ਜਿੱਥੇ ਗੁਰੂ ਨੇ ਕਿਰਪਾ ਕੀਤੀ, ਉਹਨਾਂ ਨੇ ਬਖਸ਼ਿਸ਼ ਕੀਤੀ, ਉਹਨਾਂ ਉਹ ਝੰਡਾ ਪੁੱਟ ਦਿੱਤਾ ਅਤੇ ਦੁੱਖ ਜਿਹੜੇ ਸਨ ਉਹ ਦੂਰ ਕਰ ਦਿੱਤੇ। ਜਿਵੇਂ ਇੱਕ ਬਚਨ ਹੈ ਮੇਰੇ ਪਾਤਸ਼ਾਹ ਦਾ, ਕਹਿੰਦੇ ਨੇ, ਅਗਿਆਨ ਭਰਮ ਬਿਨਸੈ ਦੁੱਖ ਡੇਰਾ, ਜਾਂ ਕੈ ਹਿਰਦੈ ਬਸੈ ਗੁਰ ਪਿਆਰਾ। ਜਿੱਥੇ ਗੁਰੂ ਦੇ ਚਰਨ ਵਸਦੇ ਨੇ, ਅਗਿਆਨਤਾ ਨਹੀਂ, ਦੁੱਖ ਨਹੀਂ, ਦੁੱਖਾਂ ਦਾ ਡੇਰਾ ਪੁੱਟਿਆ ਜਾਂਦਾ। ਜੇ ਤੇ ਰਾਜ ਹੋਵੇਗਾ ਮੇਰੇ ਗੁਰੂ ਦਾ ਸਰੀਰ ਕਿਲੇ ਤੇ, ਤੇ ਫਿਰ ਤੇ ਆਨੰਦ ਹੋਵੇਗਾ, ਤੇ ਜੇ ਰਾਜ ਹੋਇਆ ਕਾਮ ਕ੍ਰੋਧ ਮੋਹ ਦਾ, ਤੇ ਫਿਰ ਦੁਖੀ ਰਹਾਂਗੇ। ਇੱਕ ਬਚਨ ਕਬੀਰ ਸਾਹਿਬ ਜੀ ਦਾ ਧਿਆਨ ਚ ਆਇਆ, ਕਿਉਂ ਲੀਜੈ ਗੱਡ ਬੰਕਾ ਭਾਈ, ਦੋਵਰ ਕੋਟ ਅਰ ਤੇਵਰ ਖਾਈ, ਪਾਂਚ ਪਚੀਸ ਮੋਹ ਮਦ ਮਤ ਸਰਿਆਡੀ ਪਰਮਲ ਮਾਇਆ, ਜਨ ਗਰੀਬ ਕੋ ਜ਼ੋਰ ਨਾ ਪਹੁੰਚੇ, ਕਹਾਂ ਕਰੋ ਕਰਗੁਰਾਇਆ। ਕਹਿੰਦੇ ਨੇ ਇਹ ਹਾਲ ਹੈ ਮੇਰੇ ਸਰੀਰ ਦਾ, ਕਾਮ ਕਿਵਾੜੀ, ਕਿਵਾੜੀ ਕੌਣ, ਇੱਕ ਵਾਰ ਖੋਲਣ ਵਾਲਾ, ਕਾਮ, ਕਾਮ ਕਿਵਾੜੀ, ਰੋਹ ਰਖਵਾਲਾ, ਪਾਪ ਪੁੰਨ ਦਰਵਾਜ਼ਾ, ਦਰਵਾਜ਼ੇ ਨੇ ਪਾਪ ਔਰ ਪੁੰਨ, ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਤੇ ਕ੍ਰੋਧ ਆਕੀ ਹੋ ਕੇ ਬੈਠਾ। ਕ੍ਰੋਧ ਪ੍ਰਧਾਨ ਮਹਾਂ ਬੜ ਦੁੰਦਰ, ਕਹਿੰਦੇ ਨੇ ਐਸੀ ਹਾਲਤ ਹੈ ਸਰੀਰ ਦੇ, ਤੇ ਮਨ ਮਾ ਵਾਸੀ ਰਾਜਾ, ਆਕੀ ਹੋ ਕੇ ਮਨ ਕਿਲੇ 'ਚ ਬੈਠਾ। ਮੈਂ ਫਿਰ ਕੀ ਕੀਤਾ, ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋ ਦਰਵਾਜ਼ੇ। ਸਤ ਸੰਤੋਖ ਨਾਲ ਇਹ ਦਰਵਾਜ਼ੇ ਜਿਹੜੇ ਸਨ ਸੁੱਖ ਦੁੱਖ ਦੇ, ਦੋਵੇਂ ਹੀ ਤੋੜ ਦਿੱਤੇ, ਪਾਪ ਪੁੰਨ ਦੇ ਦਰਵਾਜ਼ੇ ਤੋੜ ਦਿੱਤੇ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ, ਇਹ ਗੜ ਦਾ ਰਾਜਾ ਮਨ ਮੇਰੇ ਕਾਬੂ 'ਚ ਆ ਗਿਆ, ਮੈਂ ਇਹਨਾਂ ਦਾ ਝੰਡਾ ਪੁੱਟ ਦਿੱਤਾ। ਇੱਕ ਬਚਨ ਹੋਰ ਸੁਣੋ, ਪੰਚ ਮਨਾਏ ਰੁੱਸੇ ਫਿਰਦੇ ਸਨ, ਸਤ ਸੰਤੋਖ ਦਇਆ ਧਰਮ ਤੀਰ, ਇਹਨਾਂ ਨੂੰ ਮਨਾ ਲਿਆ ਕਿ ਆ ਜਾਓ। ਪੰਚ ਮਨਾਏ ਪੰਚ ਰੁਸਾਏ, ਤੇ ਕਾਮ ਕ੍ਰੋਧ ਰੁੱਸ ਕੇ ਤੁਰ ਗਏ। ਪੰਚ ਵਸਾਏ ਇਸ ਨਗਰ 'ਚ, ਪੰਜਾਂ ਨੂੰ ਵਸਾ ਲਿਆ, ਪੰਚ ਗਵਾਏ। ਇਨ ਵਿਦ ਨਗਰ ਉੱਠਾ ਮੇਰੇ ਭਾਈ, ਦੁਰਤ ਗਿਆ ਗੁਰ ਗਿਆਨ ਦੜਾ। ਇੱਕ ਸ਼ਬਦ ਤੇ ਰੋਜ਼ਾਨਾ ਤੁਸੀਂ ਪੜ੍ਹ ਕੇ ਸੌਂਦੇ ਹੋ ਸੋਲ੍ਹਾਂ ਸਾਹਿਬ ਵਿੱਚ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ। ਕਾਮ ਕ੍ਰੋਧ ਜਿੱਥੇ ਅੱਗ ਬਲਦੀ ਹੋਵੇ, ਉੱਥੇ ਸੁਖੀ ਕੋਈ ਕਿਵੇਂ ਰਹਿ ਸਕਦਾ? ਹੁਣ ਚੁੱਲ੍ਹੇ 'ਚ ਅੱਗ ਬਾਲ ਕੇ ਉੱਤੇ ਬੈਠ ਜਾਓ ਤੇ ਆਖੋ ਜੀ ਬੜਾ ਸਤਿਗੁਰੂ ਸ਼ਾਂਤੀ ਬਖਸ਼, ਅੱਗ 'ਤੇ ਬੈਠਿਆਂ ਸ਼ਾਂਤੀ, ਇਹ ਤੇ ਧੰਨ ਗੁਰੂ ਅਰਜਨ ਦੇਵ ਵੀ ਰਹਿ ਸਕਦੇ ਹਨ। ਆਮ ਬੰਦਾ ਤੇ ਤਪਦਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਗੁਰੂ ਮੇਰਾ ਸਹਾਈ ਹੋਇਆ, ਉਹਨਾਂ ਨੇ ਦੁੱਖ ਦਾ ਰਾਜ ਮੁਕਾ ਦਿੱਤਾ, ਉਹਨਾਂ ਕਿਹਾ ਹੁਣ ਇੱਥੇ ਰਾਜ ਹੋਵੇਗਾ ਗੁਰੂ ਦਾ, ਰਾਜ ਹੋਵੇਗਾ ਧਰਮ ਦਾ, ਰਾਜ ਹੋਵੇਗਾ ਨਾਮ ਦਾ,
ਦੁੱਖਾਂ ਦਾ ਰਾਜ ਨਹੀਂ ਹੋਵੇਗਾ ਅਤੇ ਜਿਨ੍ਹਾਂ ਦਾ ਰਾਜ ਨਾ ਹੋਵੇ ਉਹਨਾਂ ਦਾ ਝੰਡਾ ਵੀ ਕੋਈ ਨਹੀਂ ਰਹਿੰਦਾ, ਉਹਨਾਂ ਦਾ ਝੰਡਾ ਵੀ ਪੁੱਟਿਆ ਜਾਂਦਾ। ਗੁਰੂ ਨੇ ਕਿਰਪਾ ਕੀਤੀ, ਅੰਦਰੋਂ ਰਾਜ ਇਹਨਾਂ ਦਾ ਮੁਕਾ ਦਿੱਤਾ ਔਰ ਦੁੱਖਾਂ ਦਾ ਕੇਤ ਝੰਡਾ ਜਿਹੜਾ ਸੀ ਇਹ ਪੁੱਟ ਦਿੱਤਾ। ਹੁਣ ਨਿਸ਼ਾਨ ਝੂਲਦਾ ਪਿਆ ਸਤਿਗੁਰੂ ਦਾ, ਸਿੱਖ ਉਹ ਹੀ ਹੈ। ਐਸੇ ਇੱਕ ਸਾਖੀ ਵੀ ਹੈ, ਕਿਹਾ ਗਿਆ ਜੀ ਨਿਸ਼ਾਨ ਸਾਹਿਬ ਕੱਟਿਆ ਗਿਆ, ਆਖਰ ਹੈ ਤੇ ਵਿੱਚ ਅੱਜ ਪਾਈਪ ਲੋਹੇ ਦੇ ਨੂੰ ਲੱਕੜੀ ਸੀ, ਲੱਕੜੀ ਤੇ ਤਲਵਾਰ ਵੱਜੇਗੀ ਕੱਟਿਆ ਜਾਏ। ਸਤਿਗੁਰਾਂ ਕੀ ਕੀਤਾ, ਦਸਤਾਰ ਖੋਲੀ, ਇਤਿਹਾਸ ਹੈ ਸਾਡਾ, ਦਸਤਾਰ ਖੋਲੀ, ਛੋਟੀ ਦਸਤਾਰ ਚੋਂ ਫਰਰਾ ਉੱਪਰ ਕੱਢਿਆ। ਕਹਿਣ ਲੱਗੇ ਵੀ ਨਿਸ਼ਾਨ ਸਾਹਿਬ ਹੈ, ਹਰ ਸਿੱਖ ਦੇ ਨਾਲ ਚੱਲੇਗਾ, ਇਹ ਨਹੀਂ ਕੱਟਿਆ ਜਾਏਗਾ। ਇਹ ਨਿਹੰਗ ਸਿੰਘ ਤਾਂ ਹੀ ਕੱਢਦੇ ਨੇ ਫਰਦਾ, ਗੁਰੂ ਕਾ ਨਿਸ਼ਾਨ ਸਾਹਿਬ ਹੈ। ਤੁਹਾਡੇ ਕੋਲ ਜਿਹੜਾ ਬਾਣਾ ਹੈ ਗੁਰੂ ਦਾ ਨਿਸ਼ਾਨ ਹੈ, ਅੰਦਰ ਬਾਣੀ ਹੈ ਉਹ ਵੀ ਗੁਰੂ ਦਾ ਨਿਸ਼ਾਨ ਹੈ। ਨਿਸ਼ਾਨ ਅੰਦਰ ਵੀ ਝੂਲਦਾ ਬਾਹਰ ਵੀ, ਦੁੱਖਾਂ ਦਾ ਨਿਸ਼ਾਨ ਜਿਹੜਾ ਸੀ ਉਹ ਕੱਟ ਦਿੱਤਾ। ਸਤਿਗੁਰ ਮੇਰਾ ਸਦਾ ਸਹਾਈ, ਜਿਨ ਦੁੱਖ ਕਾ ਕਾਟਿਆ ਕੇਤ, ਦੁੱਖਾਂ ਦਾ ਝੰਡਾ ਪਾੜ ਦਿੱਤਾ, ਕੱਟ ਦਿੱਤਾ, ਭਾਵ ਦੁੱਖਾਂ ਦਾ ਰਾਜ ਮੁਕਾ ਦਿੱਤਾ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਹੁਣ ਤੇ ਆਨੰਦ ਹੀ ਆਨੰਦ ਹੈ, ਕਿਉਂਕਿ ਅੰਦਰ ਬਾਹਰ ਉਸ ਦਾ ਰਾਜ ਹੈ। ਸਿੱਖ ਤੇ ਕਦੀ ਵਿਕਾਰਾਂ ਦਾ ਰਾਜ ਨਹੀਂ ਹੁੰਦਾ, ਵਿਕਾਰਾਂ ਦਾ ਰਾਜ ਹੋ ਜਾਏ ਤੇ ਪਤਿਤ ਹੋ ਜਾਂਦਾ, ਸਿੱਖ ਨਹੀਂ ਰਹਿੰਦਾ। ਇਹਦੇ ਹਿਰਦੇ 'ਚ ਰਾਜ ਹੁੰਦਾ ਸਤਿਗੁਰੂ ਦਾ। ਸਿੱਖ ਇੱਕ ਦਾ ਹੀ ਰਾਜ ਸਿਰਫ ਮੰਨਦਾ, ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸ਼ਾਹ ਪਾਤਸ਼ਾਹ ਨਿਸ਼ਚਲ ਚੌਰ ਛੱਤ, ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਬਾਣੇ ਵਾਲੇ ਪੰਚਮ ਜਾਰਜ ਦੀ ਤਾਜ ਪੋਸ਼ੇ ਤੇ ਖੁਸ਼ਾਮ ਦੀਆਂ ਬਹੁਤ ਕੁਛ ਕਿਹਾ। ਉਹਨਾਂ ਤੇ ਕਹਿ ਦਿੱਤਾ ਅੰਗਰੇਜ਼ ਹੀ ਅੰਨਦਾਤਾ ਨੇ ਸਾਡੇ, ਇਹਨਾਂ ਦੀ ਵਾਰੀ ਆਈ ਤੇ ਇਹਨਾਂ ਸ਼ਬਦ ਪੜ੍ਹ ਦਿੱਤਾ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਰੱਬ ਵਰਗਾ ਰਾਜਾ ਕੋਈ ਨਹੀਂ, ਉਹ ਸਭ ਤੋਂ ਵੱਡਾ, ਪਿਤਾ ਮੇਰੋ ਵੱਡੋ ਧਨੀ ਆ ਗਾਮਾ, ਉਸਤ ਕਮਨ ਕਰੀਜੈ ਕਰਤੇ ਪੇਖ ਰਹੇ ਬਿਸਮਾ। ਗੁਰੂ ਨੇ ਕਿਰਪਾ ਕੀਤੀ, ਹੁਣ ਵਿਕਾਰਾਂ ਦਾ ਰਾਜ ਨਹੀਂ, ਮੇਰੇ ਅੰਤਸ਼ਕਰਨ ਵਿੱਚ ਪਰਮਾਤਮਾ ਦਾ ਰਾਜ ਹੈ, ਉਸ ਦੇ ਝੰਡੇ ਝੂਲ ਰਹੇ ਹਨ।
ਹੱਥ ਦੇ ਰਾਖਿਓ ਆਪਣਾ ਕਰ,
ਹੱਥ ਦੇ ਕੇ ਉਸਨੇ ਆਪਣਾ ਬਣਾ ਕੇ ਰੱਖ ਲਿਆ। ਆਪਣਿਆਂ ਤੇ ਹੱਥ ਕੌਣ ਨਹੀਂ ਰੱਖਦਾ, ਆਪਣਿਆਂ ਨੂੰ ਤੇ ਚੁੱਕਦੇ ਹੀ ਹੱਥਾਂ ਚੋਂ, ਆਪਣੇ ਨੂੰ ਸਹਾਰਾ ਦਿੰਦੇ ਹੋ ਹੱਥ ਨਾਲ, ਉੱਪਰੋਂ ਬਚਾਉਂਦੇ ਹੋ ਥੱਲਿਓਂ ਸਹਾਰਾ ਦਿੰਦੇ ਹੋ। ਜਿਹੜਾ ਆਪਣਾ ਹੋਵੇ ਉਸ ਨੂੰ ਤੇ ਰੱਖਿਆ ਜਾਂਦਾ। ਗੁਰੂ ਨੇ ਕਿਰਪਾ ਕੀਤੀ, ਪਰਮਾਤਮਾ ਦੀ ਮਿਹਰ ਹੋਈ, ਹੱਥ ਦੇ ਕੇ ਕੰਠ ਲਾਏ, ਅਵਗਣ ਸਭ ਮੇਟੈ ਦਇਆਲ ਪੁਰਖ ਬਖਸੰਦ, ਬਾਹਾਂ ਪਕੜ ਕੱਢ ਲੀਨੇ ਆਪਣੇ ਗਹਿ ਅੰਧ ਕੂਪ ਤੇ ਮਾਇਆ, ਮਾਇਆ ਦੇ ਅੰਧੇ ਖੂਹ ਵਿੱਚੋਂ ਮੇਰਾ ਹੱਥ ਫੜ ਕੇ ਬਾਂਹ ਫੜ ਕੇ ਮੈਨੂੰ ਬਾਹਰ ਕੱਢ ਲਿਆ, ਮੈਨੂੰ ਰੱਖ ਲਿਆ।
ਬਿਰਥਾ ਸਗਲ ਮਿਟਾਈ,
ਜਿੰਨੀ ਪੀੜਾ ਸੀ ਇਹ ਸਾਰੀ ਪੀੜਾ ਮੁਕਾ ਦਿੱਤੀ। ਕਈ ਵਾਰ ਕਹਿ ਦਿੰਦੇ ਹਾਂ ਨਾ, ਦਰਦ ਹਟੀ ਤੇ ਹੈ, 50% ਫਰਕ ਪਿਆ ਜੇ ਥੋੜ੍ਹੀ ਥੋੜ੍ਹੀ ਹੁੰਦੀ, ਪਰ ਉਸ ਨੇ ਐਸੀ ਕਿਰਪਾ ਕੀਤੀ ਕਿ ਹੁਣ ਸਾਰੀ ਮੁਕਾ ਦਿੱਤੀ, ਕੋਈ ਪੀੜਾ ਰਹਿ ਨਹੀਂ ਗਈ, ਕੋਈ ਦਰਦ ਰਹਿ ਨਹੀਂ ਗਈ। ਹੁਣ ਇੱਕ ਐਸਾ ਆਤਮਕ ਆਨੰਦ ਹੈ, ਮੈਂ ਰੱਬ ਦੇ ਰਾਜ ਵਿੱਚ ਜੀ ਰਿਹਾ ਹਾਂ, ਮੈਂ ਗੁਰੂ ਦੀ ਸਿਕਸ਼ਾ ਅਨੁਸਾਰ ਉਸ ਪਰਮਾਤਮਾ ਦੇ ਨਿਸ਼ਾਨ ਥੱਲੇ ਜੀ ਰਿਹਾ ਹਾਂ, ਜਿੱਥੇ ਕੋਈ ਦੁੱਖ ਨਹੀਂ, ਕੋਈ ਦਰਦ ਨਹੀਂ। ਉਹ ਰਾਜ ਕੈਸਾ, ਬੇਗਮਪੁਰਾ ਸ਼ਹਿਰ ਕੋ ਨਾਉ, ਦੁਖ ਦੋ ਨਹੀਂ ਤੇ ਠਾਓ, ਇਹ ਅੰਦਰ ਦੇ ਰਾਜ ਦੀ ਗੱਲ ਕਰ ਰਹੇ ਨੇ। ਬੇਗਮਪੁਰਾ ਸ਼ਹਿਰ ਕੋ ਨਾਮ ਦੁਖਿਆਂ ਦੋ ਨਹੀਂ ਤੇ ਠਾਂ, ਉੱਥੇ ਦੁੱਖ ਨਹੀਂ ਆਦੇਸ਼ਾ ਨਹੀਂ। ਨਹੀਂ ਤਸਵੇਸ਼, ਤਸਵੇਸ਼ ਹੁੰਦਾ ਸੋਚ ਘਬਰਾਹਟ, ਘਬਰਾਹਟ ਕੋਈ ਨਹੀਂ। ਖਰਾਜ ਨਾ ਮਾਲ, ਮਾਲ ਹੀ ਐਸਾ ਕੋਈ ਨਹੀਂ ਜਿਹਨੂੰ ਟੈਕਸ ਲੱਗ ਸਕੇ, ਖਰਾਜ ਨਹੀਂ। ਖੌਫ ਨਾ ਖਤਾ ਨਾ ਤਰਸ ਜ਼ਵਾਲ, ਅਬ ਮੋਹ ਖੋਬ ਵਤਨ ਗਾ ਪਾਈ, ਉਹਾਂ ਖੈਰ ਸਦਾ ਮੇਰੇ ਭਾਈ। ਜਿੱਥੇ ਸਦਾ ਹੀ ਸੁੱਖ ਸ਼ਾਂਤੀ ਆਨੰਦ ਹੈ, ਖੈਰ ਹੀ ਖੈਰ ਹੈ, ਖਦਸ਼ਾ ਕੋਈ ਨਹੀਂ। ਐਸਾ ਦੇਸ਼ ਮੈਨੂੰ ਪਰਮਾਤਮਾ ਨੇ ਬਖਸ਼ਿਆ ਹੈ, ਮੈਂ ਉਸ ਦੇਸ਼ ਦਾ ਵਾਸੀ ਹਾਂ। ਬੇਗਮਪੁਰਾ ਸ਼ਹਿਰ ਕੋ ਨਾਮ, ਗੁਰੂ ਨੇ ਕਿਰਪਾ ਕੀਤੀ, ਸਾਰੀ ਪੀੜਾ ਮੁਕਾ ਦਿੱਤੀ, ਸਾਰੇ ਦੁੱਖ ਮੁਕਾ ਦਿੱਤੇ ਹਨ।
ਨਿੰਦਕ ਕੇ ਮੁਖ ਕਾਲੇ ਕੀਨੇ, ਜਨ ਕਾ ਆਪ ਸਹਾਈ।
ਕੁਛ ਅਨਭਵੀ ਸਤ ਪੁਰਸ਼ਾਂ ਦਾ ਕਥਨ ਹੈ ਕਿ ਅਸੰਭਵ ਤਾਂ ਨਹੀਂ ਪਰ ਮੁਸ਼ਕਲ ਹੈ ਐਸਾ ਬੰਦਾ ਲੱਭਣਾ ਜਿਸ ਨੇ ਨਾ ਕਦੀ ਨਿੰਦਾ ਕੀਤੀ ਹੋਵੇ ਅਤੇ ਨਾ ਕਦੀ ਨਿੰਦਾ ਸੁਣੀ ਹੋਵੇ। ਇਹ ਰਸ ਹੀ ਇਹਦਾ ਐਸਾ, ਇਹ ਵੇਖਿਆ ਨਿੰਦਾ ਚੁਗਲੀ ਸ਼ੁਰੂ ਹੋ ਜਾਏ ਨਾ ਤਾਂ ਛੱਡਣ 'ਤੇ ਮਨ ਨਹੀਂ ਕਰਦਾ। ਇੱਕ ਗੱਲ ਹੋਰ, ਬੜਾ ਆਨੰਦ ਆਉਂਦਾ ਜਦੋਂ ਨਿੰਦਾ ਕਿਸੇ ਦੀ ਹੁੰਦੀ ਹੋਵੇ, ਦੂਸਰੇ ਦੀ ਨਿੰਦਾ ਦੂਸਰੇ ਦੀ ਹੁੰਦੀ ਹੋਵੇ ਨਾ, ਬੰਦਾ 100% ਚੇਤਨ ਹੋ ਕੇ ਸੁਣਦਾ ਔਰ ਬੜਾ ਰਸ ਆਉਂਦਾ। ਜੇ ਆਪਣੀ ਹੁੰਦੀ ਹੋਵੇ ਤਾਂ ਬੜਾ ਦੁੱਖ ਹੁੰਦਾ। ਦੂਸਰੇ ਦੀ ਨਿੰਦਾ ਹੁੰਦੀ ਹੋਵੇ, ਹਾਂ ਆਪਣੀ ਸਿਫਤ ਹੁੰਦੀ ਹੋਵੇ ਤਾਂ ਫੁੱਲਿਆ ਨਹੀਂ ਸਮਾਉਂਦਾ, ਰਸ ਹੀ ਰਸ। ਹੋਰ ਕੋਈ ਨਾ ਕਰੇ ਤਾਂ ਆਪੇ ਹੀ ਕਰਦੇ, ਆਪਣੀ ਸਿਫਤ ਵਿੱਚ ਤਾਂ ਰਸ ਆ, ਦੂਸਰੇ ਦੀ ਹੋਵੇ ਤਾਂ ਬੜੀ ਦੁੱਖਦਾਈ ਹੈ। ਦੂਸਰੇ ਦੀ ਉਸਤਤ ਸੁਣ ਕੇ ਬੰਦਾ ਬੜਾ ਦੁਖੀ ਹੁੰਦਾ, ਨਿੰਦਾ ਸੁਣ ਕੇ ਖੁਸ਼ ਹੁੰਦਾ। ਕਬੀਰ ਸਾਹਿਬ ਜੀ ਕਹਿੰਦੇ ਨੇ, ਨਿੰਦਕ ਇੱਕ ਗੱਲ ਮੈਨੂੰ ਦੱਸ, ਚੋਰ ਤਾਂ ਚੋਰੀ ਕਰਦਾ, ਕਦੀ ਨਾ ਕਦੀ ਦਾਅ ਲੱਗ ਜਾਂਦਾ ਅਤੇ ਉਹ ਤਾਂ ਸ਼ਾਇਦ ਘਰ ਕੁਝ ਲੈ ਜਾਏ, ਤੈਨੂੰ ਕੀ ਲੱਭਦਾ ਨਿੰਦਾ ਕਰਨ ਤੋਂ ਬਾਅਦ। ਨਿੰਦਾ ਤੋਂ ਕੀਤੇ ਜਿਸ ਦੀ ਕੀਤੀ ਉਸਦਾ ਤਾਂ ਕੁਛ ਨਹੀਂ ਵਿਗੜਨਾ, ਪਰ ਤੂੰ ਜ਼ਰੂਰ ਡੁੱਬ ਜਾਏਗਾ। ਉਹਨਾਂ ਨੇ ਕਿਹਾ, ਜਨ ਕਬੀਰ ਕੋ ਨਿੰਦਾ ਸਾਰ, ਨਿੰਦਕ ਡੂਬਾ ਹਮ ਉਤਰੇ ਪਾਰ। ਨਿੰਦਾ ਭਲੀ ਕਿਸੇ ਦੀ ਨਾਹੀਂ, ਮਨਮੁਖ ਮੁਗਧ ਕਰੇਨ ਸੰਤ ਕੇ ਦੋਖੀ ਕੀ ਜੜ ਕਿਛ ਨਾਹੀਂ। ਉਹ ਤਾਂ ਆਪਣੀ ਜੜ ਆਪ ਪੁੱਟ ਲੈਂਦਾ, ਰੋਕਿਆ ਹੈ ਨਿੰਦਾ ਵੱਲੋਂ। ਕਹਿੰਦੇ ਨੇ, ਨਿੰਦਕ ਕਾ ਮੁੱਖ ਕਾਲਾ ਹੋਆ, ਦੀਨ ਦੁਨੀਆ ਕੇ ਦਰਬਾਰ। ਨਿੰਦਕ ਦਾ ਦੀਨ ਵਿੱਚ ਵੀ ਮੂੰਹ ਕਾਲਾ ਅਤੇ ਦੁਨੀਆ ਵਿੱਚ ਵੀ ਮੂੰਹ ਕਾਲਾ। ਇੱਕ ਗੱਲ ਹੋਰ ਬੜੇ ਧਿਆਨ ਨਾਲ ਸੁਣਨੀ, ਉਹ ਇਹ ਹੈ, ਐਸਾ ਨਹੀਂ ਕਿ ਨਿੰਦਾ ਕਰਨ ਵਾਲੇ ਲਈ ਕੋਈ ਬਾਹਰੋਂ ਕਾਲਖ ਲਿਆ ਕੇ ਉਹਦੇ ਮੂੰਹ 'ਤੇ ਮਲਣੀ ਪੈਂਦੀ, ਨਹੀਂ। ਨਿੰਦਾ ਕਰਨ ਵਾਲੇ ਦੇ ਅੰਦਰੋਂ ਹੀ ਕਾਲਖ ਐਸੀ ਨਿਕਲਦੀ ਹੈ, ਜਿਸ ਬਾਰੇ ਕਿਹਾ, ਨਾਨਕ ਪ੍ਰਭ ਸ਼ਰਨਾਏ ਮੁੱਖ ਨਿੰਦਕ ਹੈ ਸ਼ਾਹੀ। ਇੱਕ ਮੈਂ ਵਿਚਾਰ ਆਪ ਨਾਲ ਹੋਰ ਸਾਂਝੀ ਕਰਾਂ, ਭਾਵੇਂ ਕਿੰਨਾ ਬਦਸੂਰਤ ਬੰਦਾ ਹੋਵੇ, ਰੰਗ ਉਹਦਾ ਕਾਲਾ ਧੂਤ ਹੋਵੇ, ਸਿਆਹ ਕਾਲਾ ਬਦਸ਼ਕਲ ਹੋਵੇ, ਪਰ ਕੋਈ ਭਲਾ ਕੰਮ ਕਰ ਰਿਹਾ ਹੈ ਨਾ, ਬੜਾ ਚੰਗਾ ਕੰਮ ਕੋਈ ਬਹਾਦਰੀ ਦਾ ਕਰ ਬੈਠੇ, ਵੇਖਣਾ ਉਹਦੇ ਚਿਹਰੇ 'ਤੇ ਵੀ ਲਾਲਗੀ ਆ ਜਾਂਦੀ ਹੈ, ਨੂਰ ਇੱਕ ਆ ਜਾਂਦਾ, ਮੂੰਹ ਉਜਲਾ ਹੋ ਜਾਂਦਾ। ਪਰ ਬੜਾ ਸੁੰਦਰ ਬੰਦਾ ਹੋਵੇ, ਕੰਮ ਉਹ ਕਰ ਬੈਠੇ ਕਿ ਚਾਰ ਪਾਸਿਓਂ ਸ਼ਰਮਿੰਦਗੀ ਸ਼ਰਮਿੰਦਗੀ, ਚਾਰ ਪਾਸਿਓਂ ਲਾਹਣਤਾਂ ਹੀ ਲਾਹਣਤਾਂ ਪੈਣ, ਵੇਖਣਾ ਧਿਆਨ ਨਾਲ ਉਹਦੀ ਸੁੰਦਰਤਾ ਕਿੱਥੇ ਗਈ, ਕਰੂਪ ਜਾਪੇਗਾ। ਉਹਦੇ ਅੰਦਰੋਂ ਹੀ ਇੱਕ ਸਿਆਹੀ ਨਿਕਲਦੀ ਹੈ ਜਿਹੜਾ ਉਹਦਾ ਮੂੰਹ ਕਾਲਾ ਕਰ ਦਿੰਦੀ ਹੈ। ਇੱਥੇ ਕਿਹਾ, ਨਿੰਦਕ ਦਾ ਤਾਂ ਮੂੰਹ ਕਾਲਾ ਹੋਇਆ, ਇੱਕ ਹੋਰ ਪ੍ਰਮਾਣ ਦੇ ਦਿਆਂ ਚੰਗਾ ਹੋਵੇਗਾ। ਨਿੰਦਕ ਨਿੰਦਾ ਕਰਦਾ ਹੋਵੇ ਅਤੇ ਤੁਹਾਡੀ ਕਰਦਾ ਹੋਵੇ ਅਤੇ ਤੁਹਾਡੇ ਵੱਲ ਹੋਵੇ ਪਿੱਠ, ਅਚਾਨਕ ਬੰਦਾ ਪਿੱਛੇ ਆ ਕੇ ਖਲੋ ਜਾਏ ਤੇ ਜਦੋਂ ਵੇਖੇ ਨਾ ਪਿੱਛੇ ਵੇਖੇ ਹੈ ਉਸ ਵੇਲੇ ਉਹਦੇ ਮੂੰਹ ਦਾ ਹਾਲ ਕੀ ਹੁੰਦਾ ਉਹ ਜ਼ਰਾ ਵੇਖਣਾ। ਮੈਨੂੰ ਕਬੀਰ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਇੱਕ ਕਥਾ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਸਾਧੂ ਸੀ, ਸਾਧੂ ਵੇ ਸਾਧੂ ਤੈਨੂੰ ਨਾ ਆਖਾਂ, ਪਾਤਸ਼ਾਹ ਦੀ ਮਜ਼ਬੂਰੀ, ਸਾਧੂ ਵੇਸ਼ ਵਿੱਚ ਅਤੇ ਕਥਾ ਬੜੀ ਸੋਹਣੀ ਕਰਦਾ ਸੀ। ਪ੍ਰੇਮੀਆਂ ਨੇ ਬੈਠੇ ਉਹਨਾਂ ਨੂੰ ਗੰਗਾ ਦੇ ਕਿਨਾਰੇ, ਕਾਂਸ਼ੀ ਦੀ ਗੱਲ, ਅਤੇ ਸਰੋਤੇ ਬੈਠੇ ਹੋਣਾ ਅਤੇ ਗੱਲ ਕਰਦੇ ਕਰਦੇ ਨਾ ਕਥਾ ਤਾਂ ਇੱਕ ਪਾਸੇ ਹੀ ਰਹਿ ਜਾਣੀ, ਉਹਨੇ ਕਥਾ ਤਾਂ ਵਿੱਚੇ ਹੀ ਛੱਡ ਦੇਣੀ, ਉੱਥੇ ਹੀ ਰਹਿ ਜਾਣੀ। ਕਹਿਣਾ ਵੇਖੋ ਜੀ ਇਹ ਕਬੀਰ ਸਾਹਿਬ ਵਰਗੇ ਠੱਗ ਵੀ ਇੱਥੇ ਵੱਸਦੇ ਨੇ, ਸਾਧੂ ਬਣਿਆ ਫਿਰਦਾ। ਜਿਉਂ ਨਿੰਦਾ ਸ਼ੁਰੂ ਕਰਨੀ, ਕਈ ਵਾਰੀ ਅਸੀਂ ਵੀ ਤਾਬਿਆ ਬੈਠ ਕੇ ਕਥਾ ਇੱਕ ਪਾਸੇ ਹੀ ਰਹਿ ਜਾਂਦੀ, ਨਿੰਦਾ ਚੁਗਲੀ ਸ਼ੁਰੂ ਕਰ ਲੈਂਦੇ ਹਾਂ, ਉਹ ਠੀਕ ਨਹੀਂ। ਉਹਨੇ ਸ਼ੁਰੂ ਕਰ ਲਈ, ਜਿਉਂ ਕਰਨ ਲੱਗਾ ਉਹਨੂੰ ਨਹੀਂ ਸੀ ਪਤਾ ਕਿ ਕਬੀਰ ਸਾਹਿਬ ਦਾ ਬੇਟਾ ਵੀ ਵਿੱਚ ਬੈਠਾ। ਕਮਾਲ, ਉਹ ਸੁਣਦਾ ਰਿਹਾ ਅਤੇ ਜਾ ਕੇ ਕਹਿਣ ਲੱਗਾ, ਪਿਤਾ ਜੀ ਅੱਜ ਕਮਾਲ ਕਥਾ ਸੁਣ ਕੇ ਆਇਆ। ਕਹਿਣ ਲੱਗੇ, ਕੀ ਸੁਣਾ ਆਇਆ? ਕਹਿਣ ਲੱਗਾ, ਤੁਹਾਡੀ ਕਥਾ ਸੁਣੀ ਹੈ। ਇਹਨਾਂ ਗੱਲਾਂ ਦਾ ਤਾਂ ਪਤਾ ਹੀ ਨਹੀਂ ਸੀ, ਸੁਣਾਈਆਂ। ਕਹਿਣ ਲੱਗਾ, ਮੈਨੂੰ ਵੀ ਨਹੀਂ ਪਤਾ, ਹੋਈਆਂ ਹੋਣ ਤੇ ਤਾਂ ਮੈਂ ਤੈਨੂੰ ਦੱਸਾਂ, ਇਹ ਤਾਂ ਜੋ ਉਹਨੇ ਕੀਤੀਆਂ ਮੈਨੂੰ ਵੀ ਨਹੀਂ ਪਤਾ, ਹੋਈਆਂ ਹੀ ਨਹੀਂ। ਪਰ ਇੱਕ ਕੰਮ ਬੇਟਾ ਕਰਿਆ ਕਰ, ਆ ਲੈ ਕੱਲ੍ਹ ਇੱਕ ਤਾਣਾ ਉਤਾਰਿਆ ਸੀ, ਇਹ ਖੱਦਰ ਉਹਨੂੰ ਦੇ ਆਵੀਂ, ਲੰਗਰ ਤਿਆਰ ਕਰਕੇ ਲੈ ਜਾ ਅਤੇ ਉਹਨੂੰ ਛਕਾ ਕੇ ਆਇਆ ਕਰ ਰੋਜ਼, ਆ ਥੋੜ੍ਹੇ ਪੈਸੇ ਵੀ ਦੇ ਆਵੀਂ, ਪਰ ਇਹ ਦੱਸੀ ਨਾ ਅਜੇ ਤੱਕ ਕਿ ਮੈਂ ਕਬੀਰ ਸਾਹਿਬ ਦਾ ਬੇਟਾ। ਕਹਿਣ ਲੱਗੇ, ਨਹੀਂ ਦੱਸਦਾ, ਰੋਜ਼ਾਨਾ ਜਾਏ ਲੈ ਕੇ ਜਾਏ। ਹੁਣ ਜਿਹੜਾ ਇੰਨਾ ਮਾਲ ਦੇਵੇ ਬੰਦਾ ਪੁੱਛ ਤੇ ਬੈਠਦਾ ਹੀ ਹੈ ਨਾ ਕਿ ਕਿੱਥੋਂ ਆਏ ਹੋ, ਨਾਂ ਕੀ ਹੈ? ਕਹਿਣ ਲੱਗੇ, ਬੇਟਾ ਕਿੱਥੇ ਰਹਿੰਦੇ ਹੋ, ਕਿਹਦਾ ਪੁੱਤਰ ਹੈ? ਕਹਿਣ ਲੱਗਾ, ਜੀ ਇਹ ਤਾਂ ਨਾਂ ਹੀ ਪੁੱਛੋ ਤਾਂ ਚੰਗਾ, ਤੁਸੀਂ ਕਥਾ ਹੀ ਸੁਣਾਓ। ਕਹਿਣ ਲੱਗੇ, ਨਹੀਂ ਦੱਸ ਜ਼ਰੂਰ। ਕਹਿਣ ਲੱਗਾ, ਫਿਰ ਜਿਸ ਦੀ ਕਥਾ ਕਰਦੀ ਉਹਦਾ ਹੀ ਬੇਟਾ ਮੈਂ, ਕਬੀਰ ਸਾਹਿਬ ਦਾ ਪੁੱਤਰ। ਉਹਦਾ ਮੂੰਹ ਕਾਲਾ ਸਿਆਹ ਹੋ ਗਿਆ, ਨਿੰਦਕ ਹੈ ਮੁੱਖ ਸ਼ਾਹੀ ਜਿਹਨੂੰ ਕਿਹਾ ਨਾ, ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਕਹਿਣ ਲੱਗਾ, ਨਹੀਂ ਉਹ ਤਾਂ ਮਹਾਂਪੁਰਖ ਨੇ, ਐਵੇਂ ਗੱਲ ਚੱਲ ਪਈ ਤਾਂ ਬੰਦਾ ਗੱਲ ਬੁਲਾਉਂਦਾ। ਕਹਿਣ ਲੱਗਾ, ਨਹੀਂ ਅੱਜ ਤੋਂ ਬਾਅਦ ਨਿੰਦਾ ਨਹੀਂ ਕਰਨੀ। ਉਹਨਾਂ ਸਿਫਤ ਸ਼ੁਰੂ ਕਰ ਦਿੱਤੀ। ਕਬੀਰ ਸਾਹਿਬ ਨੂੰ ਜਾ ਕੇ ਕਮਾਲ ਨੇ ਕਿਹਾ, ਪਿਤਾ ਜੀ ਕਾਂਟਾ ਉਲਟ ਗਿਆ, ਬਦਲ ਗਿਆ। ਕਹਿਣ ਲੱਗੇ, ਉਸਨੇ ਨਿੰਦਾ ਬੰਦ ਕਰ ਦਿੱਤੀ? ਕਹਿਣ ਲੱਗੇ, ਬੰਦ ਕਰ ਦਿੱਤੀ। ਕਹਿਣ ਲੱਗੇ, ਰਾਸ਼ਨ ਪਾਣੀ ਬੰਦ, ਅੱਜ ਤੋਂ ਨਾ ਲੈ ਕੇ ਜਾਈਂ। ਉਹ ਵਿਚਾਰਾ ਆਪ ਆਇਆ। ਕਹਿਣ ਲੱਗਾ, ਨਿੰਦਾ ਕਰਦਾ ਸਾਂ ਅਤੇ ਤੁਸੀਂ ਸਭ ਕੁਝ ਪਹੁੰਚਾ ਦਿੰਦੇ ਸੋ, ਅਤੇ ਹੁਣ ਬੰਦ ਕਰ ਦਿੱਤਾ? ਕਹਿਣ ਲੱਗੇ, ਤੂੰ ਕੰਮ ਬੰਦ ਕਰ ਦਿੱਤਾ, ਅਸੀਂ ਮਜ਼ਦੂਰੀ ਬੰਦ ਕਰ ਦਿੱਤੀ, ਕਰਦਾ ਰਹੋ, ਕੱਪੜੇ ਧੋ, ਸਾਡੇ ਮੈਲ ਧੋ, ਲੰਗਰ ਭੇਜਾਂਗੇ। ਕਹਿਣ ਲੱਗਾ, ਭੁੱਖਾ ਮਰ ਜਾਵਾਂਗਾ ਪਰ ਨਿੰਦਾ ਨਹੀਂ ਹੁਣ ਮੈਂ ਕਿਸੇ ਦੀ ਕਰਨੀ, ਤੁਹਾਡੀ ਛੱਡ ਕੇ ਕਿਸੇ ਦੀ ਵੀ ਨਹੀਂ ਕਰਨੀ। ਕਹਿਣ ਲੱਗੇ, ਇਸੇ ਵਾਸਤੇ ਹੀ ਇਹ ਸਭ ਕੁਛ ਕੀਤਾ। ਗੁਰੂ ਪਾਤਸ਼ਾਹ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਹਰ ਬੰਦੇ ਦੀ ਬਿਮਾਰੀ ਦਾ ਇਲਾਜ ਹੈ, ਪਰ ਵੈਦਾਂ ਨੂੰ ਪੁੱਛੋ ਨਿੰਦਕ ਦਾ ਕੋਈ ਇਲਾਜ ਤੁਹਾਡੇ ਕੋਲ ਹੈ? ਕੋਈ ਹੈ ਪੁੜੀ? ਔਖਦ ਸੱਭੇ ਕੀਤੇ ਹਨ ਨਿੰਦਕ ਕਾ ਦਾਰੂ ਨਾ ਹੈ। ਇਹ ਐਸੀ ਬਿਮਾਰੀ ਹੈ ਤੇ ਕਹਿੰਦੇ ਨੇ ਗੁਰੂ ਹੀ ਕਿਰਪਾ ਕਰੇ, ਪ੍ਰਭੂ ਦੀ ਕਿਰਪਾ ਹੋ ਜਾਏ ਤੇ ਨਿੰਦਕ ਆਪਣਾ ਸੁਭਾਅ ਛੱਡ ਜਾਏ। ਕਹਿੰਦੇ ਨੇ ਨਿੰਦਕ ਜਿਹੜੇ ਸਨ ਉਹਨਾਂ ਦਾ ਮੂੰਹ ਕਾਲਾ ਹੋ ਗਿਆ, ਗੁਰੂ ਘਰ ਦੇ ਨਿੰਦਕ ਨਾਲ ਨਾਲ ਹੀ ਤੁਰੇ ਆਏ, ਗੁਰੂ ਨਾਨਕ ਦੇਵ ਦੀ ਨਿੰਦਾ ਕਰਦੇ ਰਹੇ। ਮੈਂ ਇੱਕ ਪਾਸਿਓਂ ਜੇ ਤੁਹਾਨੂੰ ਸੁਣਾਵਾਂ, ਕੋਈ ਆਖੇ ਭੂਤ ਨਾ ਕੋ ਕਹੇ ਬਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਗੁਰੂ ਅੰਗਦ ਦੇਵ ਦੀ ਨਿੰਦਾ, ਗੁਰੂ ਅਮਰਦਾਸ ਦੀ ਨਿੰਦਾ, ਗੁਰੂ ਰਾਮਦਾਸ ਦੀ ਨਿੰਦਾ, ਗੁਰੂ ਅਰਜਨ ਦੇਵ ਦੀ ਨਿੰਦਾ। ਭਾਈ ਗੁਰਦਾਸ ਜੀ ਨੇ ਇੱਕ ਪੌੜੀ ਵਿੱਚ ਤੇ ਲਿਖਿਆ ਗੁਰੂ ਹਰਗੋਬਿੰਦ ਸਾਹਿਬ ਦੀ ਨਿੰਦਾ, ਉਹ ਕੀ ਧਰਮਸਾਲ ਕਰ ਬਹੀ ਦਾ ਇੱਕ ਥਾਂ ਨਾ ਟਿਕੇ ਟਿਕਾਇਆ। ਪਹਿਲੇ ਗੁਰੂ ਧਰਮਸਾਲ 'ਚ ਬੈਠਦੇ ਨੇ ਅਤੇ ਜੰਗਲਾਂ 'ਚ ਸ਼ਿਕਾਰ ਖੇਡਦੇ ਫਿਰਦੇ ਨੇ। ਧਰਮਸਾਲ ਕਰ ਬਹੀ ਦਾ ਇੱਕ ਥਾਂ ਨਾ ਟਿਕੇ ਟਿਕਾਇਆ, ਪਾਤਸ਼ਾਹ ਘਰ ਆਮਦੇ ਗੜ ਚੜਿਆ, ਪਾਤਸ਼ਾਹ ਚੜਾਇਆ ਉਮਤ ਮਹਿਲ ਨਾ ਪਾਮਦੀ, ਸੰਗਤ ਨੂੰ ਹਜ਼ੂਰੀ ਨਹੀਂ ਮਿਲਦੀ, ਨੱਠਾ ਫਿਰੇ ਨਾ ਡਰੇ ਡਰਾਇਆ, ਮੰਜੀ ਬਹਿ ਸੰਤੋਖ ਦਾ, ਕੁੱਤੇ ਰੱਖ ਸ਼ਿਕਾਰ ਕਰਾਇਆ, ਬਾਣੀ ਕਰ ਗੁਣ ਗਾਵਦਾ, ਪੜ੍ਹੇ ਨਾ ਸੁਣੇ ਨਾ ਗਾਵ ਸੁਣਾਇਆ, ਸੇਵਕ ਪਾਸ ਨਾ ਰੱਖਿਆ ਨਾ ਦੋਖੀ ਦੁਸ਼ਟ ਆਗੂ ਮੋਲਾ। ਭਾਈ ਗੁਰਦਾਸ ਜੀ ਕਹਿੰਦੇ ਨੇ ਨਹੀਂ, ਤੁਹਾਡੀ ਦ੍ਰਿਸ਼ਟੀ ਨਿੰਦਕ ਵਾਲੀ ਹੈ, ਮੇਰੀ ਅੱਖ ਨਾਲ ਵੇਖੋ, ਸੱਚ ਨਾ ਲੁਕੇ ਲੁਕਾਇਆ, ਚਰਨ ਕਵਲ ਸਿੱਖ ਭਵਰ ਲਵਾਇਆ, ਅਦਰ ਦਰੇ ਨਾ ਆਪ ਜਨਾ। ਇਹ ਕਥਾ ਕਿਸ ਵਾਸਤੇ ਹੈ? ਸਤਿਗੁਰੂ ਕਹਿੰਦੇ ਨੇ ਨਿੰਦਕ ਕਰਨੀ ਵੀ ਛੱਡ ਦੇ, ਸੁਣਨੀ ਵੀ ਛੱਡ ਦੇ, ਉਸਤਤ ਕਰਨੀ ਵੀ ਛੱਡ ਦੇ, ਉਸਤਤ ਖੁਸ਼ਾਮਦ ਕਰਨਾ ਬੰਦਿਆਂ ਦੀ ਛੱਡ ਦੇ, ਕੀ ਦੇ ਦੇਣਗੇ, ਨਿੰਦਾ ਵੀ ਛੱਡ ਦੇ, ਨਾ ਖੁਸ਼ਾਮਦ ਕਰਾ ਅਤੇ ਨਾ ਕਰ, ਨਾ ਨਿੰਦਾ ਕਰ ਅਤੇ ਨਾ ਸੁਣ। ਉਸਤਤ ਨਿੰਦਾ ਦੋ ਤਿਆਗੈ ਖੋਜੈ ਪਦ ਨਿਰਬਾਨ। ਦਸ਼ਮੇਸ਼ ਪਿਤਾ ਨੂੰ ਇੱਕ ਵਾਰੀ ਸਿੱਖਾਂ ਕਹਿ ਹੀ ਦਿੱਤਾ, ਪੁੱਤਰ ਸਨ ਬੜੇ ਪਿਆਰੇ ਸਨ, ਦਿਲੀ ਨਾਤਾ ਸੀ ਅਤੇ ਹਾਸ ਬਿਲਾਸ ਵੀ ਹੋ ਜਾਂਦਾ ਸੀ। ਇੱਕ ਸਿੰਘ ਕਹਿਣ ਲੱਗਾ, ਪਾਤਸ਼ਾਹ ਤੁਸੀਂ ਕਹਿੰਦੇ ਹੋ ਨਿੰਦਾ ਚੁਗਲੀ ਨਾ ਕਰੋ, ਨਿੰਦਾ ਉਸਤਤ ਨਾ ਕਰੋ, ਸਾਨੂੰ ਤਾਂ ਜਾਪਦਾ ਕਿ ਨਾ ਕਰੀਏ ਤਾਂ ਪ੍ਰਸ਼ਾਦਾ ਹੀ ਨਹੀਂ ਪਚਦਾ, ਇਹਦੇ ਬਿਨਾਂ ਗੁਜ਼ਾਰਾ ਹੀ ਨਹੀਂ ਜਿਵੇਂ ਸਾਡਾ। ਅਤੇ ਸਤਿਗੁਰੂ ਹੱਸ ਪਏ, ਕਹਿਣ ਲੱਗੇ ਖਾਲਸਾ ਜੀ ਸੁਣੋ ਫਿਰ, ਨਹੀਂ ਗੁਜ਼ਾਰਾ? ਕਹਿਣ ਲੱਗੇ ਸੱਚ ਤਾਂ ਇਹ ਹੈ। ਕਹਿਣ ਲੱਗੇ ਫਿਰ ਕਰਿਆ ਕਰੋ ਅਤੇ ਉਲਟਾ ਦਿਓ। ਕੀ ਉਲਟਾਈਏ? ਕਹਿਣ ਲੱਗੇ ਨਿੰਦਾ ਆਪਣੀ ਕਰ ਲਿਆ ਕਰੋ, ਉਸਤਤ ਪਰਮਾਤਮਾ ਦੀ ਕਰ ਲਿਆ ਕਰੋ। ਜੇ ਤੁਸੀਂ ਕਰਨੀ ਹੈ ਨਾ ਉਸਤਤ, ਆਖੋ ਤੇਰੇ ਵਰਗਾ ਵੱਡਾ ਕੋਈ ਨਹੀਂ, ਅਤਿ ਉੱਚਾ ਤਾਂ ਕਾ ਦਰਬਾਰਾ, ਅਤੇ ਆਖਿਆ ਕਰੋ ਸਭ ਅਵਗਣ ਮੈਂ ਗੁਣ ਨਹੀਂ ਕੋਈ, ਕਿਉਂ ਕਰ ਕੰਤ ਮਿਲਾਵਾ ਹੋਏ। ਇਹ ਇਸ ਵਾਸਤੇ ਸਤਿਗੁਰਾਂ ਲਿਖਿਆ ਹੈ ਕਿ ਅਸੀਂ ਇਸ ਬਿਮਾਰੀ ਤੋਂ ਬਚ ਜਾਈਏ, ਅਸੀਂ ਨਿੰਦਾ ਨਾ ਕਰੀਏ ਨਾ ਸੁਣੀਏ। ਉਸਤਤ ਮਨ ਮੈਂ ਕਰਨ ਅੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਰੱਬ ਦੀ ਸਿਫਤ ਕਰ, ਦੁਨੀਆਂ ਦੀ ਉਸਤਤ ਨਿੰਦਾ ਛੱਡ ਦੇ। ਕਹਿੰਦੇ ਨੇ ਨਿੰਦਕ ਦਾ ਮੂੰਹ ਕਾਲਾ ਹੋ ਗਿਆ ਹੈ।
ਸਾਚਾ ਸਾਹਿਬ ਹੁਆ ਰਖਵਾਲਾ, ਰਾਖ ਲੀਏ ਕੰਠ ਲਾਏ।
ਸੱਚਾ ਸਾਹਿਬ, ਸਾਹਿਬ ਹੁੰਦਾ ਮਾਲਕ, ਸੱਚਾ ਸਾਹਿਬ ਇੱਕ ਹੀ ਹੈ ਪਰਮਾਤਮਾ, ਉਹ ਰਖਵਾਲਾ ਜਿਸਦਾ ਹੋ ਗਿਆ, ਉਹਨੇ ਕੰਠ ਨਾਲ ਲਗਾ ਕੇ ਸੇਵਕਾਂ ਨੂੰ ਰੱਖ ਲਿਆ, ਬਚਾ ਲਿਆ। ਬੜਾ ਪਿਆਰ ਗੁਰੂ ਜਦੋਂ ਕਰਦਾ ਗੱਲ ਨਾਲ ਲਾ ਲੈਂਦਾ। ਕੰਠ ਲਾਏ ਅਵਗਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ। ਰਖਵਾਲਾ ਹੋ ਗਿਆ, ਉਹਨਾਂ ਨੇ ਕਿਹਾ ਕਾਮ ਕ੍ਰੋਧ ਹੁਣ ਤੇਰਾ ਕੁਛ ਨਹੀਂ ਵਿਗਾੜ ਸਕਦੇ, ਦੁੱਖ ਤੇਰੇ ਨੇੜੇ ਨਹੀਂ ਟੁੱਕਣਗੇ, ਹੱਥ ਦੇ ਕੇ ਰੱਖ ਲਿਆ। ਜਿਵੇਂ ਕਿਹਾ ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ, ਹਰ ਗੋਬਿੰਦ ਨਵਾਂ ਨਰੋਆ। ਤੇਰੇ ਜੀ ਤੂੰ ਸਦ ਹੀ ਸਾਥੇ, ਸੰਸਾਰ ਸਾਗਰ ਤੇ ਕੱਢਦੇ ਹਾਥੇ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਇਓ। ਜਿਸ ਤੇ ਅਸਥਾਨ ਤੇ ਆਇਓ, ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਿਸ ਦੇ ਸਿਰ ਤੇ ਉਹ ਹੱਥ ਰੱਖ ਦੇਣ, ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਭੋਖਣ ਭਰਨ। ਸਤਿਗੁਰ ਸ਼੍ਰੀ ਸਤਿਗੁਰ ਸੇਵ ਅਲੱਗਤ ਜਾ ਕੇ ਸ਼੍ਰੀ ਰਾਮਦਾਸ ਤਾਰਨ ਤਰਨ, ਗੁਰੂ ਰਾਮਦਾਸ ਤੇ ਤਾਰਨ ਵਾਸਤੇ ਜਹਾਜ਼ ਨੇ। ਅਰਦਾਸ ਕਰੀਏ ਪਾਤਸ਼ਾਹ ਸਾਡੇ ਸਿਰ ਤੇ ਵੀ ਹੱਥ ਰੱਖੋ। ਹੱਥ ਰੱਖਿਆ, ਰਖਵਾਲਾ ਹੋਇਆ, ਔਰ ਗੱਲ ਨਾਲ ਲਾ ਕੇ ਸੰਸਾਰ ਦੇ ਦੁੱਖਾਂ ਤੋਂ, ਕਲੇਸ਼ਾਂ ਤੋਂ ਬਚਾ ਲਿਆ। ਹਾਂਜੀ,
ਨਿਰਭਉ ਭਾਏ ਸਦਾ ਸੁਖ ਮਾਣੇ।
ਉਹ ਨਿਰਭਉ ਹੋ ਗਏ ਔਰ ਸਦਾ ਵਾਸਤੇ ਹੀ ਸੁਖ ਮਾਣਦੇ ਨੇ। ਇਹ ਘੜੀ ਪਲ ਦਾ ਸੁਖ ਨਹੀਂ, ਸਦੀਮੀ ਸੁਖ, ਸਦਾ ਵਾਸਤੇ ਹੀ ਸੁਖ ਮਾਣਦੇ ਹਨ।
ਨਾਨਕ ਹਰ ਗੁਣ ਗਾਏ।
ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਗੁਣਾਂ ਦਾ ਉਹਨਾਂ ਨੇ ਗਾਨ ਕੀਤਾ, ਗੁਣ ਗਾਉਂਦੇ ਹਨ ਤੇ ਸੁਖ ਮਾਣਦੇ ਹਨ। ਗੁਣ ਗਾਉਣ ਵਾਲਾ ਕਦੀ ਦੁਖੀ ਨਹੀਂ ਹੋਵੇਗਾ। ਰੱਬ ਦੇ ਗਾਉਣ ਗਾਉਣ ਵਾਲਾ ਉਹਦੇ ਦਰ ਤੇ ਸ਼ੋਭਾ ਪਾਉਂਦਾ, ਹਰ ਦਾਤ ਉਹਨੂੰ ਮਿਲਦੀ ਹੈ। ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਆਓ ਲੜੀਵਾਰ ਜੋ ਵਿਚਾਰ ਚੱਲ ਰਹੀ ਹੈ ਤਿਲੰਗ ਰਾਗ ਵਿੱਚੋਂ ਭਗਤ ਨਾਮਦੇਵ ਜੀ ਦੇ ਇੱਕ ਸ਼ਬਦ ਦੀ ਵਿਚਾਰ ਕਰਨੀ ਹੈ। ਭਗਤ ਜੀ ਦੇ 62 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਵਾਇਮਾਨ ਹਨ। ਇਹਨਾਂ ਨੇ ਬਹੁਤ ਸਾਰੇ ਮਿਲਵੇਂ ਸ਼ਬਦ ਵਰਤੇ ਨੇ, ਸੰਸਕ੍ਰਿਤ ਦੇ ਵੀ, ਫਾਰਸੀ ਦੇ ਵੀ, ਅਰਬੀ ਦੇ ਵੀ। ਇਹ ਸ਼ਬਦ ਆਓ ਸਰਵਣ ਕਰੋ, ਇਸ ਦੀ ਵਿਚਾਰ ਸਰਵਣ ਕਰੋ ਜੀ। ਹਾਂਜੀ,
ਨਾਮਦੇਵ ਜੀ,
ਨਾਮਦੇਵ ਜੀ ਦੀ ਇਹ ਬਾਣੀ ਹੈ।
ਮੈਂ ਅੰਦੁਲੇ ਕੀ ਟੇਕ,
ਹਾਂਜੀ,
ਤੇਰਾ ਨਾਮ ਖੁੰਦਕਾਰਾ।
ਇੱਕ ਨੇਤਰਹੀਣ ਬੰਦਾ ਹੋਵੇ ਤੇ ਉਸਦੀ ਟੇਕ ਕੀ ਹੈ? ਮੰਨ ਲਓ ਅਸੀਂ ਆਖੀਏ ਜੀ ਪੁੱਤਰ ਟੇਕ ਹੋ ਸਕਦਾ, ਕੋਈ ਸੇਵਕ, ਪਰ ਪੁੱਤਰ ਵੀ ਤੇ ਇੱਧਰ ਉੱਧਰ ਕਿਤੇ ਹੋ ਸਕਦਾ, ਹਰ ਵੇਲੇ ਤੇ ਕੋਲ ਨਹੀਂ ਰਹਿ ਸਕਦਾ। ਹਰ ਵੇਲੇ ਟੇਕ ਉਸਦੀ ਇੱਕ ਹੈ, ਉਸਨੇ ਕੋਲ ਸੋਟੀ ਡੰਗੋਰੀ ਕੋਈ ਰੱਖੀ ਹੁੰਦੀ ਹੈ, ਕਿਉਂਕਿ ਡੰਗੋਰੀ ਐਸੀ ਚੀਜ਼ ਹੈ ਜਿੱਥੇ ਰੱਖੇਗਾ ਉੱਥੋਂ ਲੈ ਲਵੇਗਾ, ਉਹਨੇ ਤੇ ਤੁਰ ਕੇ ਹੋਰ ਕਿਤੇ ਨਹੀਂ ਤੁਰ ਜਾਣਾ, ਉਹ ਤੇ ਕੋਲ ਹੀ ਹੈ। ਨੇਤਰਹੀਨ ਸਭ ਤੋਂ ਪਹਿਲੇ ਆਪਣੀ ਟੋਹਣੀ ਜਿਸ ਨਾਲ ਟੋਹ ਕੇ ਵੇਖਣਾ ਉਸ ਨੂੰ ਵੇਖਦਾ। ਸ਼ਬਦ ਖੁੰਦਕਾਰਾ, ਖੁੰਦਕਾਰਾ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ 2 ਵਾਰੀ ਵਰਤਿਆ ਗਿਆ, ਕੇਵਲ 1 ਵਾਰੀ ਗੁਰੂ ਨਾਨਕ ਦੇਵ ਜੀ ਨੇ ਵਰਤਿਆ, 1 ਵਾਰੀ ਭਗਤ ਨਾਮਦੇਵ ਜੀ ਨੇ। ਉਹ ਤੁਸੀਂ ਪੱਟੀ ਪੜੋ ਆਸਾ ਰਾਗ ਵਿੱਚ, ਖੱਖਾ ਖੁੰਦਕਾਰ ਸ਼ਾਹ ਆਲਮ, ਕਿ ਉਸ ਪਰਮਾਤਮਾ ਨੇ ਇਹ ਖੁੰਦਕਾਰ ਦਾ ਅਰਥ ਹੈ ਖੁਦਾ ਬੰਦਗਾਰ, ਇਸ ਦਾ ਸੰਖੇਪ ਕੀਤਾ ਖੁੰਦਕਾਰ। ਕਰ ਖਰੀਦ ਜਿਨ ਖਰਚ ਦੀਆ, ਇਹ ਜੀਵਾਂ ਨੂੰ ਇਹਦੇ ਮੁੱਲ ਖਰੀਦੇ ਗੁਲਾਮ ਨੇ, ਉਸਦੇ ਆਪ ਹੀ ਰਿਜ਼ਕ ਦੇ ਰਿਹਾ, ਖਰਚਾ ਦੇ ਰਿਹਾ। ਬੰਧਨ ਜੰਕ ਹੈ, ਸਭ ਜਗ ਬੰਦ ਆ, ਅਮਰੀਕਾ ਨੇ ਹੁਕਮ ਪਾਇਆ। ਖੁੰਦਕਾਰ ਦਾ ਅਰਥ ਹੈ ਖੁਦਾਬੰਦ, ਪਰਮਾਤਮਾ। ਅੰਦਲੇ ਕੀ ਟੇਕ, ਮੈਂ ਅੰਦਲੇ ਕੀ ਟੇਕ, ਤੇਰਾ ਨਾਮ ਖੁੰਦਕਾਰ ਹੈ। ਹੇ ਖੁਦਾਬੰਦ ਪਰਮਾਤਮਾ, ਤੇਰਾ ਨਾਮ ਹੀ ਮੇਰੇ ਅੰਦਲੇ ਦੀ ਸੋਟੀ ਹੈ, ਸਹਾਰਾ ਹੈ, ਟੇਕ ਹੈ। ਪੰਕਤੀ ਹੋਰ ਪੜ੍ਹਦੇ ਹਾਂ, ਉਹ ਅਰਥ ਨੂੰ ਹੋਰ ਸਪਸ਼ਟ ਕਰ ਦੇਵੇਗੀ। ਓਕੇ, ਮੈਂ ਅੰਦਲੇ ਹਰ ਨਾਮ ਲਕਟੀ ਟੋਹਣੇ, ਮੇਰੇ ਅੰਧੇ ਵਾਸਤੇ ਪਰਮਾਤਮਾ ਦਾ ਨਾਮ ਹੀ ਉਹ ਟੋਹਣ ਵਾਲੀ ਲੱਕੜੀ ਹੈ। ਮੈਂ ਅੰਦਲੇ ਹਰ ਨਾਮ ਲਕਟੀ ਟੋਹਣੇ, ਰਹੋ ਸਾਹਿਬ ਕੀ ਟੇਕ ਨਾ ਮੋਹੇ ਮੋਹਣੇ। ਮੈਂ ਤੇ ਜਦੋਂ ਰਾਹ ਲੱਭਣਾ ਹੈ ਨਾ, ਵੀ ਅੱਗੇ ਕੋਈ ਟੋਇਆ ਤੇ ਨਹੀਂ, ਅੱਗੇ ਕੀ ਹੈ, ਕੋਈ ਖਤਰਾ ਤੇ ਨਹੀਂ, ਮੈਂ ਤੇ ਤੇਰੇ ਨਾਮ ਨਾਲ ਹੀ ਟੋਂਦਾ ਹਾਂ। ਮੈਂ ਅੰਧ ਲੈ ਕੇ ਟੇਕ, ਤੇਰਾ ਨਾਮ ਖੁੰਦਕਾਰ, ਹੇ ਪ੍ਰਮਾਤਮਾ ਤੇਰਾ ਨਾਮ ਹੀ ਮੇਰਾ ਆਸਰਾ, ਤੇਰਾ ਨਾਮ ਹੀ ਮੈਨੂੰ ਰਸਤਾ ਦਿੰਦਾ, ਤੇਰਾ ਨਾਮ ਹੀ ਮੇਰਾ ਮਾਰਗ ਬਣਾਉਂਦਾ। ਨਾਮ ਹੀ ਮਾਰਗ ਹੈ, ਗੁਰਮਤ ਹੈ ਹੀ ਨਾਮ ਮਾਰਗ, ਇਸੇ ਲਈ ਕਿਹਾ ਨਾਮ ਮਾਰਗ ਤੇ ਚੱਲ, ਨਾਮ ਤੈਨੂੰ ਪਰਮਾਤਮਾ ਤੱਕ ਪਹੁੰਚਾਏਗਾ। ਇੱਕ ਬੜੀ ਪਿਆਰੀ ਕਥਾ ਮੈਨੂੰ ਧਿਆਨ 'ਚ ਆਈ ਕਿ ਇੱਕ ਸੱਜਣ ਨੇ ਤੁਰਨਾ ਸੀ ਰਾਤ, ਸਿਆਣਾ ਸੀ ਪੁਰਸ਼, ਉਹ ਕਹਿਣ ਲੱਗਾ ਐਸਾ ਘਰ ਮੇਰੇ ਕੋਲ ਹੋਰ ਲਾਈਟ ਦਾ ਪ੍ਰਬੰਧ ਕੋਈ ਨਹੀਂ, ਹਨੇਰਾ ਬਹੁਤ, ਮੈਂ ਤੈਨੂੰ ਇਹ ਲਾਲਟੈਨ ਦੇਣਾ, ਲੈ ਜਾ ਅਤੇ ਰੋਸ਼ਨੀ 'ਚ ਤੁਰਿਆ ਜਾ। ਉਹ ਬੜਾ ਤਰਕਵਾਦੀ ਸੀ, ਕਹਿਣ ਲੱਗਾ ਇਹਦੀ ਤਾਂ ਰੋਸ਼ਨੀ ਮਸਾਂ 4 ਫੁੱਟ ਤੱਕ ਜਾਂਦੀ ਹੈ ਅਤੇ ਮੈਂ ਜਾਣਾ ਕੋਈ 10 ਮੀਲ, ਅਤੇ ਕਿਵੇਂ ਹੋਏਗਾ? ਕਹਿਣ ਲੱਗਾ ਭਲਿਆ ਲੋਕਾ, ਜਿਉਂ ਜਿਉਂ ਤੁਰੇਗਾ 4 ਫੁੱਟ ਅੱਗੇ ਹੀ ਜਾਏਗੀ, ਰੋਸ਼ਨੀ ਤੈਨੂੰ ਦੇਵੇਗੀ, ਤੁਰਿਆ ਜਾਏਗਾ ਤੈਨੂੰ ਪਹੁੰਚਾ ਦੇਵੇਗੀ। ਹੁਣ 10 ਮੀਲ ਰੋਸ਼ਨੀ ਹੋਵੇ ਤਾਂ ਤੁਰੇਗਾ? ਪਰਮਾਤਮਾ ਦਾ ਨਾਮ ਜਪੋ, ਜੇ ਮਾਮੂਲੀ ਰਸ ਵੀ ਆ ਗਿਆ ਨਾ। ਕਬੀਰ ਸਾਹਿਬ ਨੇ ਤਾਂ ਇੱਥੇ ਤੱਕ ਕਿਹਾ, ਇੱਕ ਬਚਨ ਵਿੱਚ ਕਹਿੰਦੇ ਨੇ, ਉਹ ਭਲਿਆ ਰੋਕਾ ਰਿੜਕ ਤੇ ਸਹੀ, ਮੱਖਣ ਨਾ ਮਿਲੇਗਾ ਤੇ ਲੱਸੀ ਤੇ ਕਿਤੇ ਨਹੀਂ ਤੇਰੀ ਗਈ, ਕੁਛ ਨਾ ਕੁਛ ਕਰ। ਕਹਿੰਦਾ ਮਨ ਹੀ ਨਹੀਂ ਟਿਕਦਾ, ਅੱਜ ਨਹੀਂ ਤੇ ਕੱਲ ਟਿਕ ਜਾਏਗਾ। ਲੱਗ ਤੇ ਸਹੀ ਇਸ ਪਾਸੇ, ਸ਼ੁਰੂ ਤੇ ਹੋ ਸਹੀ, ਕਿਆ ਤਾਂ ਕਿ ਉਹ ਬਲੋਵਣ ਹਾਰੇ, ਬਲੋਵਣ ਹਾਰੀ ਦਾ ਰਿੜਕਣ ਵਾਲੀ ਤੇ ਬਣ, ਕਿਉਂ ਮੇਟੇ ਕੋ ਸ਼ਾਸ ਤੋਂ ਹਾਰੇ। ਉਹ ਤੇਰੀ ਲੱਸੀ ਤੇ ਨਹੀਂ ਮਿਟਾਉਣ ਲੱਗਾ, ਥੋੜ੍ਹਾ ਜਿਹਾ ਰਸ ਹੈ ਨਾ ਜਿਹੜਾ, ਇਹ ਤੈਨੂੰ ਪਰਮਾਤਮਾ ਤੱਕ ਪਹੁੰਚਾ ਦੇਵੇਗਾ। ਕਰਕੇ ਵੇਖ, ਸ਼ੁਰੂ ਕਰ, ਅੱਜ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕੁਛ ਨਹੀਂ ਹੋਇਆ, ਕੱਲ੍ਹ ਹੋ ਜਾਏਗਾ। ਅਮਰੀਕਾ 'ਚ ਕੁਛ ਲੋਕ ਪਹਾੜੀਆਂ ਲੈ ਕੇ ਖੋਦਦੇ ਸਨ ਅਤੇ ਕਰੇਨਾ ਵਗੈਰਾ ਸਮਾਨ। ਇੱਕ ਬੰਦੇ ਨੇ ਆਰਡ ਦਿੱਤੀ, ਮੈਂ ਸਮਾਨ ਵੇਚਣਾ ਚਾਹੁੰਦਾ, ਜਿਸ ਪਾ ਕਿਸੇ ਲੈਣਾ ਲੈ ਲੈ, ਮਿਲਿਆ ਕੁਛ ਨਹੀਂ। ਇੱਕ ਨੇ ਪੂਰੇ ਪੈਸੇ ਦੇ ਕੇ ਖਰੀਦ ਲਿਆ ਅਤੇ ਉਹ ਕਹਿਣ ਲੱਗਾ ਤੂੰ ਕਿਉਂ ਉੱਜੜਨਾ, ਮੈਂ ਤਾਂ ਉੱਜੜ ਗਿਆ, ਘੱਟ ਦੇ ਦੇ। ਕਹਿਣ ਲੱਗਾ ਤੂੰ ਪੂਰਾ ਖੋਦਿਆ ਨਹੀਂ, ਜਿੱਥੋਂ ਸ਼ੁਰੂ ਕੀਤਾ 2 ਫੁੱਟ ਅੱਗੇ ਗਿਆ ਅਤੇ ਹੀਰੇ ਨਿਕਲਣੇ ਸ਼ੁਰੂ ਹੋ ਗਏ। ਇੱਥੇ ਇੱਕ ਕਥਾ ਹੋਰ ਕਹਾਂ, ਕਬੀਰ ਸਾਹਿਬ ਬਾਹਰ ਸਨ ਅਤੇ ਕੋੜਾ ਆ ਗਿਆ। ਕਹਿਣ ਲੱਗਾ ਮਾਤਾ ਲੋਈ, ਤੂੰ ਵੀ ਤਾਂ ਮਾਤਾ ਹੈ ਨਾ, ਸੁਣਿਆ ਕਬੀਰ ਸਾਹਿਬ ਰਾਮ ਖਵਾਉਂਦੇ ਨੇ ਅਤੇ ਰੋਗੀਆਂ ਦੇ ਰੋਗ ਮੁੱਕ, ਤੂੰ ਮੇਰਾ ਮੁਕਾ ਦੇ। ਕਹਿਣ ਲੱਗੀ ਆਖ ਰਾਮ, ਉਹਨੇ ਆਖਿਆ ਕੁਛ ਵੀ ਨਹੀਂ ਹੋਇਆ। ਫਿਰ ਆਖ ਰਾਮ, ਨਹੀਂ ਹੋਇਆ। ਤੀਜੀ ਵਾਰੀ ਕਿਹਾ ਰਾਮ, ਉਹਦਾ ਕੋੜਾ ਹਟ ਗਿਆ। ਕਬੀਰ ਸਾਹਿਬ ਨੂੰ ਪਤਾ ਲੱਗਾ ਕਥਾ, ਨਾਰਾਜ਼ ਹੋ ਗਏ ਵੀ 3 ਵਾਰੀ ਕਿਉਂ ਤੂੰ ਖਵਾਇਆ। ਕਹਿਣ ਲੱਗੇ ਨਹੀਂ ਮਹਾਰਾਜ ਜੀ, 1 ਵਾਰੀ ਖਵਾਇਆ। ਕਹਿਣ ਲੱਗੇ 3 ਵਾਰੀ ਕਹਿੰਦੇ ਨੇ। ਕਹਿਣ ਲੱਗੇ ਨਹੀਂ, ਪਹਿਲੀ ਵਾਰੀ ਆਖਿਆ ਪਰ ਜ਼ੁਬਾਨ ਤੋਂ ਆਖਿਆ, ਦਿਲ ਦੀ ਸਾਂਝ ਨਹੀਂ ਬਣੀ। ਦੂਜੀ ਵਾਰੀ ਵੀ ਨਹੀਂ ਬਣੀ, ਤੀਜੀ ਵਾਰੀ ਬਣ ਗਈ। 1 ਵਾਰੀ ਆਖਿਆ, ਬਾਕੀ ਤਾਂ ਆਖਣ ਦੀ ਤਿਆਰ। ਤੁਸੀਂ 1000 ਵਾਰੀ ਆਖੋ ਵਾਹਿਗੁਰੂ, ਪਰ ਜਿਸ ਦਿਨ ਦਿਲ ਅਤੇ ਜ਼ੁਬਾਨ ਦੀ ਸਾਂਝ ਬਣ ਗਈ ਨਾ, ਜਿਵੇਂ ਭਾਈ ਆਨੰਦ ਲਾਲ ਜੀ ਕਹਿੰਦੇ ਨੇ, ਕਹਿੰਦੇ ਨੇ ਫਿਰ ਅੰਦਰੋਂ ਰੱਬ ਬੋਲੇਗਾ, ਤੂੰ ਨਹੀਂ ਬੋਲੇਗਾ, ਉਹ ਆਖੇਗਾ ਵਾਹਿਗੁਰੂ। ਬੜਾ ਸੁੰਦਰ ਕਿਹਾ, ਹਮ ਬਦਲ ਯਾਦ ਦੇ ਖੁਦਾ ਹਮ ਬਰ ਜ਼ੁਬਾਨ, ਉਹਨਾਂ ਦੀ ਜ਼ੁਬਾਨ ਅਤੇ ਦਿਲ ਇੱਕੋ ਹੋ ਜਾਂਦੇ ਨੇ। ਅਸੀਂ ਤਾਂ ਜ਼ੁਬਾਨ ਤੋਂ ਹੀ ਕਹਿੰਦੇ ਹਾਂ ਵਾਹਿਗੁਰੂ, ਉਹ ਅੰਦਰੋਂ ਕਹਿੰਦੇ ਨੇ ਹਮ ਬਦਲ ਯਾਦ ਦੇ ਖੁਦਾ ਹਮ ਬਰ ਜ਼ੁਬਾਨ, ਈ ਜ਼ੁਬਾਨ ਇਸ ਦਿਲ ਸੁਧੋ ਦਿਲ ਸੁਧ ਜ਼ੁਬਾਨ। ਇਹ ਵਾਰ ਵਾਰ ਕਿਸ ਵਾਸਤੇ ਕਹਿੰਦੇ ਹਾਂ? ਇਸ ਲਈ ਕਿ ਅੰਦਰੋਂ ਜਾਪੇ ਉਹ ਟੇਕ ਹੈ। ਕਹਿੰਦੇ ਨੇ ਮਾਲਕਾ ਮੇਰੀ ਟੇਕ ਤਾਂ ਇੱਕ ਹੈ, ਇਹੋ ਹੀ ਤੇਰੇ ਤੱਕ ਪਹੁੰਚਾਏਗੀ। ਨਾਮ ਹੀ ਮੇਰੇ ਵਾਸਤੇ ਟੋਹਣੀ ਹੈ, ਇਹਨੂੰ ਟੋਹ ਟੋਹ ਕੇ ਰੱਬ ਰੱਬ ਕਰਦਾ, ਵਾਹਿਗੁਰੂ ਵਾਹਿਗੁਰੂ ਕਰਦਾ, ਮੈਂ ਹੁਕਮ ਨਾਲ ਸਾਂਝ ਬਣੇਗੇ, ਹੁਕਮ ਤੇਰੇ ਤੱਕ ਪਹੁੰਚਾ ਦੇਵੇਗਾ। ਸਹੀ ਇਹ ਸ਼ਬਦ ਆਮ ਪੜ੍ਹਨੇ ਆ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਅਲਾਏ, ਪਰ ਆਖਰੀ ਪੰਕਤੀ ਵੱਲ ਧਿਆਨ ਬੜਾ ਘੱਟ ਦਿੰਦੇ ਹਾਂ। ਰਾਮ 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 ਹੁਕਮ ਤੱਕ ਲੈ ਜਾਏ, ਅੱਲਾ ਅੱਲਾ ਹੁਕਮ ਤੱਕ ਲੈ ਜਾਏ, ਨੀਲਾ ਕੋ ਪਾਏ ਸਫੇਦ ਪਾਏ ਹੁਕਮ ਤੱਕ ਲੈ ਜਾਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ, ਗਲਤੇ ਸੀ ਹੁਕਮ ਪਛਾਣ ਸੱਚੇ ਦਰਵਾਸ, ਕਾਲ ਬਿਕਾਲ ਸ਼ਬਦ ਭੈ ਨਾਸ, ਮੇਰੀ ਟੇਕ ਹੈ ਪ੍ਰਮਾਤਮਾ ਤੇਰਾ ਨਾਮ, ਮੈਨੂੰ ਪਹੁੰਚਾਇਆ ਤੇਰੇ ਤੱਕ ਤੇਰੇ ਨਾਮ ਨੇ, ਮੈਂ ਅੰਧ ਲੈ ਕੇ ਟੇਕ ਤੇਰਾ ਨਾਮ ਖੁੰਦ ਕਰ। ਹਾਂਜੀ,
ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ।
ਰੱਬ ਦੇ ਭਗਤ ਉਹ ਵੀ ਹੋਏ ਕਿ ਚੌਂਪੜੀ 'ਚ ਰਹਿੰਦੇ ਸਨ, ਕਿਰਤ ਕਰਦੇ ਸਨ, ਦਿਹਾੜੀ ਦੀ ਰੋਟੀ ਪੂਰੀ ਹੁੰਦੀ, ਪਰ ਰੱਬ ਦੇ ਭਗਤ ਉਹ ਵੀ ਹੋਏ ਜਿਹੜੇ ਰਾਜੇ ਸਨ, ਮੁਹੱਲਾਂ 'ਚ ਰਹਿੰਦੇ ਸਨ। ਜਨਕ ਰਾਜਾ ਵੀ ਭਗਤ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੇ। ਅਤੇ ਭਗਤ ਜਿਹੜਾ ਭਗਤ ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਰਵਿਦਾਸ ਵੀ ਵੱਡੇ ਭਗਤ ਨੇ, ਜਨਕ ਵੇ, ਗੱਲ ਚੌਂਪੜੇ ਦੀ ਨਹੀਂ, ਗੱਲ ਮਹੱਲ ਦੀ ਨਹੀਂ, ਗੱਲ ਮਨ ਦੀ ਹੈ। ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਵੱਸ ਗਿਆ, ਭਾਵੇਂ ਚੌਂਪੜੀ 'ਚ ਹੋਣ ਅਤੇ ਭਾਵੇਂ ਮਹੱਲ ਵਿੱਚ ਹੋਣ, ਮਹੱਲ ਵਿੱਚ ਬੈਠੇ ਵੀ ਉਹ ਗਰੀਬ ਨੇ। ਇਹ ਗਰੀਬੀ ਕਿਹੜੀ ਹੈ? ਫਟੀਆਂ ਲੀਰਾਂ ਦੇ ਨਹੀਂ, ਮਨ ਦੀ ਨਰਮਾਈ। ਮਾਣੀਏ ਨਰਮੀ ਗਰੀਬੀ ਆਮਦਾ, ਦਰਦੇ ਹਰ ਕਸਰਾ ਤਬੇਬੇ ਆਮਦੇ। ਮਾਤਾ ਮੈਂ ਗਰੀਬ ਹਾਂ, ਮਸਕੀਨ ਹੁੰਦਾ ਆਜ਼ਜ਼, ਮੰਗਤਾ। ਮੈਂ ਗਰੀਬ ਹਾਂ, ਮੈਂ ਮਸਕੀਨ ਹਾਂ, ਮੇਰਾ ਆਸਰਾ ਕੇਵਲ ਤੇਰਾ ਨਾਮ ਹੈ, ਤੇਰਾ ਨਾਮ ਹੈ ਆਧਾਰਾ। ਆਧਾਰ ਹੁੰਦਾ ਟੇਕ, ਆਸਰਾ।
ਹਾਂਜੀ, ਕਰੀਮਾ ਰਹੀਮਾ ਅਲਾਹ ਤੂੰ ਗਨੀ।
ਕਰੀਮਾ ਕਰੀਮ ਹੁੰਦਾ ਕਰਮ ਕਰਨ ਵਾਲਾ, ਬਖਸ਼ਿਸ਼ ਕਰਨ ਵਾਲਾ। ਤੂੰ ਬਖਸ਼ਿਸ਼ ਕਰਨ ਵਾਲਾ, ਰਹੀਮ ਦਾ ਅਰਥ ਹੁੰਦਾ ਤਰਸ ਖਾਣ ਵਾਲਾ, ਰਹਿਮ ਕਰਨ ਵਾਲਾ। ਅਲਾਹ ਦਾ ਅਰਥ ਹੁੰਦਾ ਅਲੱਭ। ਐਸੇ ਅੱਲਾ ਸ਼ਬਦ ਜਿਹੜਾ ਹੈ, ਜੇ ਤੇ ਚਲੇ ਜਾਈਏ ਅਰਬੀ ਵੱਲ ਤੇ ਫਿਰ ਉਹਦਾ ਅਰਥ ਹੁੰਦਾ ਖੁਦਾ, ਪਰਮਾਤਮਾ। ਅੱਲਾ ਸ਼ਬਦ ਸਾਡੇ ਸੰਸਕ੍ਰਿਤ ਵਾਲੇ ਪਾਸਿਓਂ ਵੀ ਆਇਆ। 52 ਅੱਖਰੀ ਪੜ੍ਹੋਗੇ ਨਾ, ਅੱਲਾ ਲਹਿ ਤੋ ਕਿਆ ਕਹੂੰ, ਕਹੂੰ ਤੋ ਕੋ ਪੁਕਾਰ, ਬਟਕ ਬੀਜ ਮੈਂ ਰਬ ਰਹੋ ਜਾਂ ਕੋ ਤੀਨ ਲੋਕ ਬਸਤਾ। ਉੱਥੇ ਅਰਥ ਹੈ ਅਲੱਭ, ਬੜੀ ਮੁਸ਼ਕਲ ਮਿਲਣ ਵਾਲਾ। ਕਹਿੰਦੇ ਨੇ ਤੂੰ ਪਰਮਾਤਮਾ ਅੱਲਾ, ਤੂੰ ਗਣੀ। ਗਣੀ ਦਾ ਅਰਥ ਹੁੰਦਾ ਧਨਵਾਨ, ਸਭ ਤੋਂ ਵੱਡਾ ਧਨਾੜ ਤੂੰ ਹੈ। ਹਾਂਜੀ,
ਹਾਜ਼ਰਾ ਹਜ਼ੂਰ ਦਰ ਪੇਸ਼ ਤੂੰ ਮਨੀ।
ਹਾਜ਼ਰਾ ਹਜ਼ੂਰ ਹੈ, ਦਸ਼ਮੇਸ਼ ਦਾ ਬਚਨ ਹੈ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ, ਹਮੇਸ਼ਲ ਸਲਾਮ ਹੈ, ਸਮਸਤਲ ਕਲਾਮ ਹੈ। ਤੂੰ ਹਾਜ਼ਰ ਦਿਸੇ ਜ਼ਾਹਰਾ, ਤੂੰ ਹਾਜ਼ਰਾ ਹਜ਼ੂਰ ਹੈ। ਦਰ ਦਾ ਅਰਥ ਹੁੰਦਾ ਵਿੱਚ, ਤੇ ਪੇਸ਼ ਦਾ ਅਰਥ ਹੁੰਦਾ ਸਾਹਮਣੇ। ਭਈ ਵਿੱਚ ਵੀ ਤੂੰ ਹੈ, ਅੰਦਰ ਧਿਆਨ ਮਾਰਨਾ ਤੇ ਤੂੰ, ਬਾਹਰ ਵੇਖਣਾ ਤੇ ਤੈਨੂੰ। ਜਿਵੇਂ ਕਿਹਾ ਅੰਤਰ ਬਸੈ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ। ਦਰ ਪੇਸ਼ ਤੂੰ ਮਣੀ, ਮਣੀ ਦਾ ਅਰਥ ਹੈ ਮੈਂ। ਮੇਰੇ ਵਾਸਤੇ ਅੰਦਰ ਵੀ ਤੂੰ ਹੈ, ਸਾਹਮਣੇ ਵੀ ਤੂੰ, ਹਾਜ਼ਰ ਹਜ਼ੂਰ ਹੈ।
ਦਰਿਆਓ ਤੂੰ ਦਹਿੰਦ ਤੂੰ ਬਿਸਿਆਰ ਤੂੰ ਤਨੀ।
ਦੇਣ ਵਾਲੇ ਤੇ ਇੱਥੇ ਬਹੁਤ ਨੇ, ਦੇਣ ਨੂੰ ਕੀ ਦੇਣਗੇ? ਜਿਹੜੀ ਚੀਜ਼ ਨਿਕੰਮੀ ਦੂਸਰੇ ਨੂੰ ਦੇ ਦੇਣਗੇ, ਜਿਹੜਾ ਸਭ ਤੋਂ ਛੋਟਾ ਸਿੱਕਾ ਉਹ ਕੱਢ ਕੇ ਦੇ ਦੇਣਗੇ। ਪਰ ਦੇਣ ਲੱਗੇ ਹਾਂ, ਤੂੰ ਦਰਿਆ ਦੇ ਲੈ। ਦਰਿਆਓ ਤੂੰ, ਦਰਿਆ ਜਦੋਂ ਤੁਹਾਨੂੰ ਪਾਣੀ ਦਿੰਦਾ, ਮਿਣ ਕੇ ਨਹੀਂ ਦਿੰਦਾ। ਦਰਿਆ ਇਹ ਨਹੀਂ ਕਹਿੰਦਾ ਗਲਾਸ ਭਰ ਕੇ ਲੈ ਜਾ, ਭਾਂਡੇ ਤੁਹਾਡੇ ਦੀ ਗੱਲ ਹੈ। ਉਹ ਕਹਿੰਦੇ ਨੇ ਜਿੰਨਾ ਕਹਿ ਲੈ ਜਾ। ਤੂੰ ਦਰਿਆ ਦਿਲ ਹੈ, ਦਰਿਆਓ ਤੂੰ, ਦੇਹੰਦ ਤੂੰ, ਤੂੰ ਹੀ ਦੇਣ ਵਾਲਾ ਹੈ। ਬਿਸਿਆਰ ਤੂੰ ਧਨੀ, ਬਿਸਿਆਰ ਹੁੰਦਾ ਬਹੁਤ। ਤੂੰ ਛੋਟਾ ਮੋਟਾ ਧਨੀ ਨਹੀਂ, ਬਹੁਤ ਵੱਡਾ ਧਨੀ ਹੈ।
ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ।
ਹੇ ਦਾਤਾ, ਤੇਰੇ ਕੋਲ ਜਿੰਨਾ ਹੈ ਨਾ, ਉਹਦਾ ਤੇ ਅੰਤ ਪਾਰਾਵਾਰ ਨਹੀਂ। ਪਰ ਜਿਹੜਾ ਦੁਨੀਆਂ ਨੂੰ ਵੀ ਦਿੱਤਾ, ਇਹ ਸਾਰਾ ਤੇਰੇ ਘਰੋਂ ਆਇਆ, ਤੇ ਇਹ ਵੀ ਕਿਹੜਾ ਗਿਣਿਆ ਜਾਂਦਾ? ਇੱਕ ਪੰਕਤੀ ਰੋਜ਼ ਪੜ੍ਹਦੇ ਹੋ, ਤੇਰਾ ਦਾਨ ਕੀਮਤ ਨਾ ਪਵੇ, ਤਿਸ ਦਾ ਤੇ ਕਮਣ ਸ਼ੁਮਾਰ। ਹੁਣ ਮੈਨੂੰ ਜੇ ਦਿੱਤਾ, ਮੈਂ ਤੇ ਗਿਣ ਲਵਾਂ, ਇੰਨਾ ਕਹੇ ਸਾਰਿਆਂ ਦਾ ਕੌਣ ਗਿਣੇਗਾ ਜੋ ਸਾਰੀ ਦੁਨੀਆਂ ਨੂੰ ਦਿੱਤਾ? ਦੇ ਲੈ ਏਕ ਤੂੰ, ਤੂੰ ਹੀ ਦੇਣ ਵਾਲਾ, ਤੂੰ ਹੀ ਵਾਪਸ ਲੈਣ ਵਾਲਾ। ਦਿਗਰ ਦਾ ਅਰਥ ਹੁੰਦਾ ਦੂਜਾ, ਦੂਜਾ ਕੋਈ ਨਹੀਂ ਜਿਹੜਾ ਦਿੰਦਾ ਹੋਵੇ ਜਾਂ ਵਾਪਸ ਲੈਂਦਾ ਹੋਵੇ। ਇੱਕ ਤੂੰ ਹੀ ਹੈ ਦਾਤਾ, ਜਗਤ ਪਖਾਰੇ ਫਿਰਤ ਹੈ ਸਭ ਕੋ ਦਾਤਾ ਰਾਮ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਆਪ ਹੀ ਦੇਣ ਵਾਲਾ, ਆਪ ਹੀ ਲੈਣ ਵਾਲਾ ਹੈ।
ਤੂੰ ਦਾਨਾ ਤੂੰ ਬੀਨਾ, ਮੈਂ ਵਿਚਾਰ ਕਿਆ ਕਰੀ।
ਦਾਨਾ ਦਾ ਅਰਥ ਹੁੰਦਾ ਸਿਆਣਾ, ਤੂੰ ਹੀ ਸਿਆਣਾ ਸਮਝਦਾ, ਜਿੰਨੀ ਸਮਝ ਹੈ ਤੇਰੇ ਕੋਲੋਂ ਹੀ ਆਈ ਹੈ। ਬੀਨਾ ਦਾ ਅਰਥ ਹੁੰਦਾ ਵੇਖਣ ਵਾਲਾ, ਤੂੰ ਹਰ ਇੱਕ ਨੂੰ ਵੇਖ ਰਿਹਾ, ਤੂੰ ਵੇਖਣ ਵਾਲਾ ਹੈ। ਮੈਂ ਇਸ ਦੇ ਬਾਰੇ ਕੀ ਵਿਚਾਰ ਕਰਾਂ ਕਿ ਤੂੰ ਕਿੰਨਾ ਕੁ ਵੇਖ ਸਕਦਾ, ਤੂੰ ਕਿੰਨਾ ਕੁ ਜਾਣਦਾ ਹੈ? ਤੇਰਾ ਤੇ ਅੰਤ ਹੀ ਨਹੀਂ, ਤੇਰੀ ਸਿਆਣਪ ਕਿੱਥੇ ਤੱਕ ਹੈ ਕੌਣ ਦੱਸੇ? ਬੰਦੇ ਦੀ ਸਿਆਣਪ ਦੀ ਹੱਦ ਆ, ਤੇਰੀ ਹੱਦ ਨਹੀਂ। ਤੂੰ ਕਿੱਥੇ ਤੱਕ ਵੇਖ ਸਕਦਾ? ਤੂੰ ਤੇ ਸਭ ਨੂੰ ਵੇਖਣਾ, ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ। ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰ ਮੈਂ ਇਹਦਾ ਵਿਚਾਰ ਕਿੱਥੇ ਤੱਕ ਦੱਸਾਂ ਸ਼ਬਦ ਛੋਟੇ ਨੇ ਮੇਰੀ ਵਿਚਾਰ ਛੋਟੀ ਹੈ ਤੂੰ ਬਹੁਤ ਵੱਡਾ ਹੈ
ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੀ
ਨਾਮ ਦੇਵ ਜੀ ਦੀ ਬਾਣੀ ਮਰਾਠੀ ਭਾਸ਼ਾ ਬਹੁਤ ਹੈ ਚੇ ਦਾ ਉੱਥੇ ਅਰਥ ਹੋ ਜਾਂਦਾ ਦੇ ਪੰਜਾਬੀ ਚ ਨਾਮ ਦੇਵ ਦੇ ਸਵਾਮੀ ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੀ ਹੇ ਹਰ ਇੱਕ ਚ ਵਸਣ ਵਾਲੇ ਪ੍ਰਮਾਤਮਾ ਮੇਰਾ ਤੂੰ ਮਾਲਕ ਹੈ ਤੇ ਤੂੰ ਬਖਸ਼ਿਸ਼ ਕਰਨ ਵਾਲਾ ਹੈ ਬਖਸ਼ੰਦ ਹੈ ਕੱਲ ਅਸੀਂ ਕਰਮ ਸਿਧਾਂਤ ਬਾਰੇ ਥੋੜ੍ਹੀ ਬੇਨਤੀ ਕੀਤੀ ਸੀ ਕੁਛ ਧਰਮ ਤੇ ਐਸੇ ਨੇ ਜਿਹੜੇ ਕਹਿੰਦੇ ਨੇ ਜੋ ਕਰੇਗਾ ਉਹ ਭਰੇਗਾ ਇਹਦੇ ਵਿੱਚ ਜ਼ਰਾ ਜਿੰਨੀ ਮੁਆਫੀ ਨਹੀਂ ਪਰ ਸਿੱਖ ਧਰਮ ਦਾ ਸੰਕਲਪ ਹੋਰ ਹੈ ਕਰਮਾਂ ਦਾ ਮਾਲਕ ਉਹ ਹੈ ਕਹਿੰਦੇ ਨੇ ਕੋਟ ਖਤੇ ਖਿਨ ਬਖਸ਼ਣ ਹਾਰਾ ਜਦੋਂ ਬਖਸ਼ਿਸ਼ ਕਰਦਾ ਜਿਹਦਾ ਜਾ ਸਾਰੇ ਹੀ ਮੁਆਫ ਕੀਤੇ ਤੂੰ ਬਖਸ਼ੰਦ ਹੈ ਦਾਤਾ ਬਾਬਾ ਬੁੱਢਾ ਸਾਹਿਬ ਨੇ ਇੱਕ ਵਾਰੀ ਸੰਗਤਾਂ ਨੂੰ ਕਿਹਾ ਸੀ ਉਹਨਾਂ ਨੇ ਕਿਹਾ ਮਹਾਰਾਜ ਕਹਿੰਦੇ ਨੇ ਬਖਸ਼ਿਸ਼ ਬੜੀ ਕਰਦਾ ਉਹ ਕਹਿਣ ਲੱਗੇ ਭਾਈ ਮੈਂ ਤੁਹਾਨੂੰ ਸਿੱਧੀ ਜੀ ਗੱਲ ਦੱਸਣਾ ਖੇਤਾਂ 'ਚ ਕੰਮ ਕਰਨ ਵਾਲਾ ਬੰਦਾ ਉਹਦੇ ਘਰ ਨੇ ਕਿਤਾਬਾਂ ਦੋ ਇੱਕ ਹੈ ਬਖਸ਼ਿਸ਼ ਵਾਲੀ ਅਤੇ ਇੱਕ ਹੈ ਲਿਖੇ ਵਾਲੀ ਅਤੇ ਪਤਾ ਨਹੀਂ ਕਿਹੜੀ ਖੁੱਲ੍ਹ ਜਾਏ ਦੋਵਾਂ ਦਾ ਹੀ ਧਿਆਨ ਰੱਖਿਓ ਜੇ ਕਰਮ ਵੀ ਚੰਗੇ ਕਰੋ ਲੇਕਿਨ ਟੇਕ ਬਖਸ਼ਿਸ਼ 'ਤੇ ਰੱਖੋ ਕਿ ਬਖਸ਼ੇ ਜਾਵਾਂਗੇ ਪਰ ਕੰਮ ਮਾੜਾ ਕੋਈ ਨਾ ਕਰੋ ਜੇ ਕਰੇ ਉੱਧਰ ਹੀ ਪੂਤਨਾ ਵਿਹੋ ਪਿਆਲਣ ਕੰਮ ਨਾ ਚੰਗਾ ਪੂਤਨਾ ਉੱਧਰ ਗਏ ਬੱਧਕ ਉੱਧਰ ਗਿਆ ਗਣਕਾ ਧਰ ਗਈ ਅਤੇ ਮਾੜੇ ਕੰਮ ਇਹਨਾਂ ਨੂੰ ਵੇਖ ਕੇ ਨਾ ਕਰੋ ਕਰਮ ਚੰਗੇ ਜ਼ਰੂਰ ਕਰੋ ਤੂੰ ਬਖਸ਼ੰਦ ਹੈ ਦਾਤਾ ਪਰ ਮੈਨੂੰ ਵੀ ਤਾਂ ਕਿਹਾ ਕਿ ਉੱਥੇ ਸੱਚੇ ਹੀ ਸੱਚ ਨਿਬੜੇ ਝੁਨ ਵਹ ਕੱਢੇ ਜਜਮਾ ਲਿਆ ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ ਇਹ ਬਾਣੀ ਦੇ ਅਰਥ ਭਾਵ ਸਾਡੇ ਹਿਰਦੇ ਵਿੱਚ ਸਨ ਅੰਤ ਵਿੱਚ ਧੰਨ ਧੰਨ ਜੁਗੋ ਜੁਗ ਅਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਿਹਾ ਤੇਰਾ ਹੀ ਆਸਰਾ ਸਿੱਖ ਪੰਥ ਨੂੰ ਤੇਰਾ ਆਸਰਾ ਹੈ ਸੰਗਤਾਂ ਨੂੰ ਪਠਾਨਕੋਟ ਸ਼ੁਕਰ ਧੰਨ ਗੁਰੂ ਰਾਮਦਾਸ ਕਿੰਨਾ ਸ਼ੁਕਰਾਨਾ ਕਰੀਏ ਸਾਡੇ ਜੀਵਾਂ ਵੱਲ ਵੇਖਦੇ ਸਭ 'ਤੇ ਕਿਰਪਾ ਕਰਦੇ ਉਹ ਸਮੁੱਚੇ ਸਿੱਖ ਪੰਥ ਦਾ ਧੰਨਵਾਦ ਉਹਨਾਂ ਦੀ ਨਿਵਾਜਿਸ਼ ਲਈ ਕਿੰਨਾ ਸ਼ੁਕਰਾਨਾ ਕਰਾਂ ਗੁਰੂ ਕੋਈ ਟਹਿਲੂਏ ਜਿੰਨੇ ਦਰਬਾਰ ਸਾਹਿਬ ਸੇਵਾ ਕਰਨ ਵਾਲੇ ਨੇ ਸਿੰਘ ਸਾਹਿਬਾਨ ਅਤੇ ਬੜੀ ਸਤਿਕਾਰਯੋਗ ਹਸਤੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈਡਗੰਥੀ ਸਾਹਿਬ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਸਿੱਖ ਪੰਥੀਆਂ ਸੇਵਾ ਕਰਨ ਵਾਲੀਆਂ ਸੰਸਥਾ ਉਹਨਾਂ 'ਚੋਂ ਪ੍ਰਮੁੱਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਸਾਰੇ ਅਮਲੇ ਦਾ ਸਰਬੱਤ ਦਾ ਧੰਨਵਾਦ ਅਤੇ ਸਤਿਗੁਰੂ ਸਾਰਿਆਂ ਨੂੰ ਇਸ ਸਮਰੱਥਾ ਬਖਸ਼ੇ ਕਿ ਸਾਰੇ ਆਪਣੀਆਂ ਆਪਣੀਆਂ ਸੇਵਾ ਚੜ੍ਹਦੀ ਕਲਾ 'ਚ ਰਹਿ ਕੇ ਨਿਭਾਉਂਦੇ ਰਹਿਣ ਸੰਗਤਾਂ ਦਾ ਪਠਾਨਕੋਟ ਸ਼ੁਕਰ ਭੁੱਲਾਂ ਹੋਈਆਂ ਹੋਣਗੀਆਂ ਬੇਅੰਤ ਹੋਈਆਂ ਹੋਣਗੀਆਂ ਸਤਿਗੁਰੂ ਵੀ ਖਿਮਾ ਕਰੇ ਤੁਸੀਂ ਵੀ ਖਿਮਾ ਕਰ ਦੇਣੀਆਂ ਆਓ ਆਖਰੀ ਪੰਕਤੀਆਂ ਦਾ ਪਾਠ ਕਰੀਏ ਸਮਾਪਤੀ ਕਰੀਏ ਜੀ
ਤੂੰ ਦਾਨਾ ਤੂੰ ਬਿਨਾ ਮੈਂ ਵਿਚਾਰ ਕਿਆ ਕਰੀ ਨਾਮੇ ਚੇ ਸਵਾਮੀ ਬਖਸ਼ੰਦ ਤੂੰ ਹਰੀਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।